ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ ਹਿਰਦਾ ਨਿਤ ਧਿਆਉ, ਹਿਰਦਾ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਓ, ਸ੍ਰੀ ਅਰਜਨ ਬਿਘਨਨ ਕੈ ਨਾਸਕ, ਬਿਘਨਨ ਕੈ ਨਾਸਕ। ਸ੍ਰੀ ਹਰਿ ਗੋਬਿੰਦ ਸਭ ਸੁਮਤ ਪਰਕਾਸਕ, ਸ੍ਰੀ ਹਰਿ ਰਾਏ ਨਮੋਕਾਰ ਜੋਰੀ, ਨਮੋਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੁ, ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਕਾਰ, ਤਿਨ ਸੰਤਨ ਕਉ ਬੰਦਨ, ਸਿਰ ਚਰਨਨ ਪਰ ਧਾਰ। ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਪਾਇਓ ਅਵਸਰ ਮਿਲਣ ਕੋ, ਗਮਨੇ ਹਜ਼ਰਤ ਪਾਸ, ਅਦਕ ਅਦਬ ਤੇ ਬੰਦਗੀ, ਨਿਵ ਨਿਵ ਕਰਤ ਪ੍ਰਕਾਸ, ਪਾਇਓ ਅਵਸਰ ਮਿਲਣ ਕੋ, ਗਮਨੇ ਹਜ਼ਰਤ ਪਾਸ, ਅਦਕ ਅਦਬ ਤੇ ਬੰਦਗੀ, ਨਿਵ ਨਿਵ ਕਰਤ ਪ੍ਰਕਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਵਾਜੀ, ਪਰਮ ਸਨਮਾਨ ਜੋ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਹੋਏ, ਉਪਰੰਤ ਆਪ ਜੀ ਰੋਜ਼ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਹੋ, ਜਿਵੇਂ ਮਹਾਰਾਜ ਕਿਰਪਾ ਕਰਦੇ ਨੇ। ਅੱਜ ਵੀ ਸਰਦਾ ਭਾਵਨਾ ਨਾਲ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ, ਤੇ ਇਸ ਵਿਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਪਹੁੰਚ ਗਏ ਨੇ। ਸਤਿਗੁਰੂ ਜੀ ਨੂੰ ਜਮਨਾ ਦੇ ਕਿਨਾਰੇ ਤੇ ਉਹ ਥਾਂ ਪਸੰਦ ਆਇਆ ਜਿਹਨੂੰ ਮਜਨੂੰ ਕਾ ਟਿੱਲਾ ਕਹਿੰਦੇ ਨੇ, ਜਿੱਥੇ ਗੁਰਦੁਆਰਾ ਮਜਨੂੰ ਕਾ ਟਿੱਲਾ ਅੱਜ ਕੱਲ ਵੀ ਸਾਧ ਸੰਗਤ ਬਣਿਆ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਇਸ ਅਸਥਾਨ ਤੇ ਹੀ ਸਾਧ ਸੰਗਤ ਗਏ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵੀ ਉੱਥੇ ਯਾਦ ਹੈ। ਫਿਰ ਛੇਵੇਂ ਪਾਤਸ਼ਾਹ ਜੀ ਉੱਥੇ ਗਏ, ਉਹਨਾਂ ਨੇ ਉੱਥੇ ਆਪਣੇ ਚਰਨ ਪਾਏ। ਮਹਾਰਾਜ ਜੀ ਦੀ ਯਾਦ ਵਿਚ ਸਾਧ ਸੰਗਤ ਸੰਗ ਮਰਮਰ ਦੀਆਂ ਖੜਾਵਾਂ ਅਜੇ ਤੱਕ ਛੇਵੇਂ ਪਾਤਸ਼ਾਹ ਜੀ ਦੀ ਯਾਦ ਵਿਚ ਉੱਥੇ ਦਰਸ਼ਨ ਕਰਵਾਏ ਜਾਂਦੇ ਹਨ, ਮਜਨੂੰ ਕੇ ਢਿੱਲੇ ਗੁਰਦੁਆਰੇ। ਇਹ ਮਜਨੂੰ ਸਾਧ ਸੰਗਤ ਮਹਾਰਾਜ ਜੀ ਦਾ ਸਿੱਖ ਹੀ ਸੀ। ਇੱਕ ਪਾਸੇ ਗੁਰਦੁਆਰਾ ਸਾਹਿਬ ਦੇ ਇਸ ਦੀ ਸਮਾਧ ਬਣੀ ਹੋਈ ਹੈ। ਇੱਥੇ ਹੀ ਰਾਮ ਰਾਏ ਸਾਧ ਸੰਗਤ ਰਹਿੰਦਾ ਰਿਹਾ। ਬਾਅਦ ਜਦੋਂ ਉਹ ਔਰੰਗਜ਼ੇਬ ਦੇ ਕੋਲ ਦਿੱਲੀ ਗਿਆ ਸੀ, ਸੋ ਇਹ ਉਹ ਅਸਥਾਨ ਹੈ ਜਿਹੜਾ ਜਮੁਨਾ ਦੇ ਕਿਨਾਰੇ ਤੇ ਹੈ। ਇੱਥੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਆਪਣੇ ਤੰਬੂ ਲਾ ਲਏ। ਉਧਰ ਵਜ਼ੀਰ ਖਾਨ ਨੂੰ ਤੇ ਕਿੰਚ ਬੇਗ ਨੂੰ ਮਹਾਰਾਜ ਜੀ ਨੇ ਉਹਨਾਂ ਦਾ ਸਨਮਾਨ ਪਿਆਰ ਸਤਿਕਾਰ ਗੁਰੂ ਘਰ ਵੱਲੋਂ ਦਿੱਤਾ, ਸਰੋਪੇ ਦਿੱਤੇ ਬਹੁਤ ਕੀਮਤੀ। ਉਹ ਸਰੋਪੇ ਲੈ ਕੇ ਸਾਧ ਸੰਗਤ ਆਪਣੇ ਘਰ ਨੂੰ ਗਏ, ਜਾ ਕੇ ਦੱਸਣਗੇ ਜਹਾਂਗੀਰ ਨੂੰ। ਹੁਣ ਇੱਥੋਂ ਤੱਕ ਆਪਾਂ ਪ੍ਰਸੰਗ ਪਹਿਲਾਂ ਸਰਵਣ ਕਰ ਚੁੱਕੇ ਹਾਂ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, ਆਓ ਸਰਦਾ ਭਾਵਨਾ ਨਾਲ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਗੋਰਾ ਪਾਇਓ ਅਵਸਰ ਮਿਲਣ ਕੋ ਗਮਨੇ ਹਜ਼ਰਤ ਪਾਸ।
ਅਗਲੇ ਦਿਨ ਸਾਧ ਸੰਗਤ ਫਿਰ ਇਹ ਵਜ਼ੀਰ ਖਾਂ ਤੇ ਕਿੰਚ ਬੇਗ ਸਮਾਂ ਪਾ ਕੇ ਦੋਵੇਂ ਜਾਣੇ ਜਹਾਂਗੀਰ ਨੂੰ ਮਿਲਣ ਵਾਸਤੇ ਗਏ ਹਨ।
ਅਦਕ ਅਦਬ ਤੇ ਬੰਦਗੀ ਨਿਵਨਵ ਕਰਤ ਪ੍ਰਕਾਸ਼।
ਬੜੇ ਅਦਬ ਨਾਲ ਜਾ ਕੇ ਇਹਨਾਂ ਨੇ ਸਾਧ ਸੰਗਤ ਸਲਾਮ ਕੀਤੀ ਹੈ ਜਹਾਂਗੀਰ ਬਾਦਸ਼ਾਹ ਨੂੰ ਦੋਵਾਂ ਜਾਣਿਆਂ ਨੇ।
ਚਾਉ ਪਈ ਨਮਰੇ ਹੋਤ ਗਏ ਜਬ ਨੇਰੇ।
ਜਦੋਂ ਬੜੀ ਨਿਮਰਤਾ ਦੇ ਨਾਲ ਨੇੜੇ ਪਹੁੰਚ ਗਏ ਤਾਂ
ਜਹਾਂਗੀਰ ਦਿਸ ਤ੍ਰਿਗ ਫੇਰੇ।
ਉਸ ਵੇਲੇ ਸਾਧ ਸੰਗਤ ਜਹਾਂਗੀਰ ਨੇ ਇਹਨਾਂ ਨੂੰ ਵੇਖਿਆ ਹੋਇਆ ਆਪਣੇ ਨੇਤਰ ਇਹਨਾਂ ਵੱਲੇ ਫੇਰ ਕੇ
ਦੇਖਤ ਬੋਲਿਓ ਸਾਹੋ ਸੁਜਾਨ।
ਉਸ ਵੇਲੇ ਸਾਧ ਸੰਗਤ ਜਹਾਂਗੀਰ ਵਜ਼ੀਰ ਖਾਂ ਨੂੰ ਵੇਖ ਕੇ ਇੱਦਾਂ ਆਖਣ ਲੱਗਾ,
ਖਾਂ ਵਜ਼ੀਰ ਟਿਕ ਆਓ ਬਖਾਨ।
ਆ ਵਜ਼ੀਰ ਖਾਂ, ਮੈਂ ਤੈਨੂੰ ਹੀ ਉਡੀਕਦਾ ਸਾਂ, ਮੇਰੇ ਕੋਲ ਆਣ ਕੇ ਮੈਨੂੰ ਸਾਰੀ ਗੱਲ ਦੱਸ।
ਸ੍ਰੀ ਜਗ ਗੁਰ ਅਰਜਨ ਕੇ ਆਨੰਦ।
ਜਗਤ ਦੇ ਗੁਰੂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸਾਹਿਬਜ਼ਾਦੇ ਹਨ,
ਨਾਮ ਜਿਨਹੋ ਸ੍ਰੀ ਹਰਗੋਬਿੰਦ,
ਜਿਨ੍ਹਾਂ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਕਰਕੇ ਜਾਣਿਆ ਜਾਂਦਾ ਹੈ।
ਗੁਰਤਾ ਗਾਦੀ ਪਰ ਅਬ ਬੈਸੇ,
ਗੁਰਤਾ ਗੱਦੀ ਦੇ ਸਿੰਘਾਸਨ ਤੇ ਜੋ ਹੁਣ ਬੈਠੇ ਹੋਏ ਹਨ।
ਆਏ ਕਿਦੋ ਨਾ ਕਹੋ ਸੁਧ ਕੈਸੇ।
ਉਹ ਆਏ ਨੇ ਤੇਰੇ ਨਾਲ ਕਿ ਨਹੀਂ ਆਏ? ਤੂੰ ਅੰਮ੍ਰਿਤਸਰ ਉਹਨਾਂ ਨੂੰ ਲੈਣ ਗਿਆ ਸਾਂ, ਮੈਂ ਤੈਨੂੰ ਹੀ ਉਡੀਕਦਾ ਸਾਂ, ਦੱਸ ਉਹਨਾਂ ਦੀ ਖਬਰ ਭਈ ਉਹਨਾਂ ਨੇ ਕੀ ਆਖਿਆ ਹੈ।
ਖਾਂ ਵਜ਼ੀਰ ਕਰ ਜੋਰ ਅਗਾਰੀ।
ਵਜ਼ੀਰ ਖਾਂ ਨੇ ਹੱਥ ਜੋੜ ਕੇ ਜਹਾਂਗੀਰ ਦੇ ਅੱਗੇ ਸਾਧ ਸੰਗਤ ਏਦਾਂ ਗੱਲ ਸ਼ੁਰੂ ਕੀਤੀ। ਫਿਰ
ਚਾਤੁਰਤਾ ਜੁਤ ਗਿਰਾ ਉਚਾਰੀ।
ਸ਼ਰਧਾਲੂ ਸੀ ਗੁਰੂ ਘਰ ਦਾ ਤੇ ਉਹਨੇ ਵੀ ਮਤ ਕਰਕੇ ਸਿਆਣਾ ਸੀ, ਇਹਨੇ ਬੜੇ ਤਰੀਕੇ ਨਾਲ ਏਦਾਂ ਗੱਲ ਸ਼ੁਰੂ ਕੀਤੀ।
ਮੈਂ ਅਲਪ ਬ੍ਰਿਧ ਬੁੱਧ ਮਾਹੀ।
ਆਖਿਆ ਬਾਦਸ਼ਾਹ ਸਲਾਮਤ, ਛੇਵੇਂ ਪਾਤਸ਼ਾਹ ਉਮਰ ਵਿੱਚ ਭਾਵੇਂ ਛੋਟੇ ਨੇ ਪਰ ਉਹਨਾਂ ਦੀ ਜਿਹੜੀ ਮਤ ਬੁੱਧ, ਉਹਨਾਂ ਦੀ ਸਿਆਣਪ ਬਖਸ਼ਿਸ਼ ਹੈ ਜੋ ਉਹ ਵੱਡੇ ਸਤਿਗੁਰਾਂ ਵਾਲੀ ਹੈ।
ਦੀਲ ਬਲੰਦ ਹੋਏ ਆਸ ਨਾਹੀ।
ਫਿਰ ਉਹਨਾਂ ਦਾ ਜਿਹੜਾ ਸਰੀਰ ਹੈ, ਉਹਨਾਂ ਦੀ ਡੀਲ ਡੋਲ, ਇਹੋ ਜਿਹਾ ਵੀ ਤੁਸਾਂ ਅੱਗੇ ਕਿਤੇ ਨਾ ਕੋਈ ਵੇਖਿਆ ਹੋਵੇਗਾ।
ਰਿਹਾ ਮੂਰਤ ਸੂਰਤ ਅਤ ਸੁੰਦਰ।
ਉਹਨਾਂ ਦੀ ਬੜੀ ਪਿਆਰੀ ਮੂਰਤ ਤੇ ਸੂਰਤ ਮਹਾਰਾਜ ਜੀ ਦੀ ਬਹੁਤ ਪਾਵਨ ਪਵਿੱਤਰ ਸੁੰਦਰ ਹੈ।
ਸਾਹਿਬ ਕਰਾਮਾਤ ਗੁਣ ਮੰਦਰ।
ਫਿਰ ਛੇਵੇਂ ਪਾਤਸ਼ਾਹ ਕਰਾਮਾਤ ਦੇ ਘਰ ਹਨ।
ਕਰਿਓ ਬਲੋਕਣ ਜਬ ਹਮ ਜਾਏ।
ਜਦੋਂ ਅਸੀਂ ਜਾ ਕੇ ਅੰਮ੍ਰਿਤਸਰ ਬੇਨਤੀ ਕੀਤੀ ਸੀ ਮਹਾਰਾਜ ਨੂੰ,
ਤੁਮਰੀ ਦਿਸ ਤੇ ਕਹਿਓ ਸੁਣਾਏ।
ਜਦੋਂ ਤੇਰੇ ਵੱਲੋਂ ਜਾ ਕੇ ਅਸੀਂ ਸੁਣਾਈ ਬੇਨਤੀ ਮਹਾਰਾਜ ਨੂੰ ਕਿ ਅਸੀਂ ਤੁਹਾਨੂੰ ਲੈਣ ਵਾਸਤੇ ਆਏ, ਜਹਾਂਗੀਰ ਨੇ ਯਾਦ ਕੀਤਾ ਹੈ।
ਕਿਰਪਾ ਦ੍ਰਿਸ਼ਟ ਕੋ ਠਾਣ ਮਹਾਨਾ।
ਕਹਿੰਦੇ ਉਸ ਵੇਲੇ ਬਹੁਤ ਵੱਡੀ ਕਿਰਪਾ ਉਹਨਾਂ ਨੇ ਕੀਤੀ ਸਾਡੇ ਉੱਤੇ।
ਜੇ ਮਹਾਮ ਭਣਿਓ ਸੁਣਿਓ ਤੇ ਮਾਨਾ।
ਜਿੱਦਾਂ ਅਸੀਂ ਜਾ ਕੇ ਬੇਨਤੀ ਕੀਤੀ ਸੁਣ ਕੇ ਛੇਵੇਂ ਪਾਤਸ਼ਾਹ ਜੀ ਨੇ ਓਦਾਂ ਹੀ ਮੰਨ ਲਈ ਸਾਡੀ ਬੇਨਤੀ।
ਹੋਏ ਅਸਵਾਰ ਆਪ ਚੱਲੇ ਆਏ।
ਉਸੇ ਵੇਲੇ ਅਗਲੇ ਦਿਨ ਹੀ ਤਿਆਰੀ ਕਰਕੇ ਘੋੜੇ ਤੇ ਸਵਾਰ ਹੋ ਕੇ ਸਾਡੇ ਨਾਲ ਹੀ ਆ ਗਏ ਹਨ।
ਆਣ ਸੋਤਰੇ ਮਜਨੂ ਥਾਏ।
ਜਮੁਨਾ ਦੇ ਕਿਨਾਰੇ ਜਿੱਥੇ ਮਜਨੂ ਦਾ ਟਿੱਲਾ ਵੱਜਦਾ ਹੈ ਉੱਥੇ ਮਹਾਰਾਜ ਜੀ ਦਾ ਉਤਾਰਾ ਹੈ ਇਸ ਵੇਲੇ।
ਸੁਣਤ ਸਾਹੋ ਬਹੁ ਭਇਓ ਪ੍ਰਸੰਨ।
ਵਜ਼ੀਰ ਖਾਂ ਕੋਲੋਂ ਮਹਾਰਾਜ ਦਾ ਦਿੱਲੀ ਆਉਣਾ ਸੁਣ ਕੇ ਜਹਾਂਗੀਰ ਬਾਦਸ਼ਾਹ ਬੜਾ ਖੁਸ਼ ਹੋਇਆ ਹੈ।
ਕਹਿਓ ਵਜ਼ੀਰ ਖਾਨ ਕੋ ਧੰਨ।
ਆਖਿਆ ਵਜ਼ੀਰ ਖਾਂ ਤੂੰ ਧੰਨ ਹੈ, ਤੂੰ ਬਹੁਤ ਸਿਆਣਾ ਹੈ।
ਮੋਜ ਢਿੱਗ ਕਰਤ ਹੋ ਤੇ ਨਰਚਾਰੀ।
ਮੇਰੇ ਕੋਲ ਤੇ ਸਾਰਿਆਂ ਨੇ ਚੁਗਲੀ ਕੀਤੀ ਸੀ ਇਸ ਤਰ੍ਹਾਂ।
ਗੁਰੂ ਨਾ ਹੈ ਨਿਕਟ ਤੁਮਾਰੀ।
ਸਾਰੇ ਮੈਨੂੰ ਕਹਿੰਦੇ ਸਨ ਕਿ ਗੁਰੂ ਸਾਹਿਬ ਨੇ ਕਦੀ ਵੀ ਨਹੀਂ ਆਉਣਾ ਦਿੱਲੀ, ਉਹ ਨਹੀਂ ਤੁਹਾਨੂੰ ਕੁਝ ਵੀ ਸਮਝਦੇ ਤੇ ਨਾ ਤੁਹਾਡਾ ਉਹਨਾਂ ਨੇ ਸੁਨੇਹਾ ਮੰਨਣਾ ਹੈ।
ਕਿੰਚ ਬਾਗ ਯਾਰ ਖਾਨ ਵਜ਼ੀਰ।
ਇਹ ਜਿਹੜੇ ਵਜ਼ੀਰ ਖਾਂ ਤੇ ਕਿੰਚ ਬੇਗ ਮਹਾਰਾਜ ਨੂੰ ਲੈਣ ਵਾਸਤੇ ਗਏ ਹਨ।
ਸ਼ੂਸ਼ ਹਟ ਆਵੈ ਤੁਮ ਤੀਰ।
ਵੇਖ ਲੈਣਾ ਬਾਦਸ਼ਾਹ ਖਾਲੀ ਆਉਣਗੇ ਅੰਮ੍ਰਿਤਸਰ ਤੋਂ।
ਤਿੰਨ ਤੇ ਸੁਣ ਮੈਂ ਮਾਨਤ ਰਹੇ ਹੋ।
ਉਹਨਾਂ ਲੋਕਾਂ ਕੋਲੋਂ ਇਹ ਚੁਗਲੀਆਂ ਸੁਣ ਕੇ ਮੈਂ ਵੀ ਮੰਨ ਲਿਆ ਸੀ।
ਇਸ ਮੈਂ ਤੁਬ ਬੁੱਧ ਕੋ ਬਲ ਲਹੇ ਹੋ।
ਪਰ ਹੁਣ ਮੈਨੂੰ ਪਤਾ ਲੱਗਾ ਕਿ ਤੂੰ ਬੜਾ ਸਿਆਣਾ ਹੈ, ਤੂੰ ਲੈਣ ਗਿਆ ਤੇ ਮਹਾਰਾਜ ਭਲਾ ਆਉਂਦੇ ਕਿਉਂ ਨਾ, ਇਸ ਕਰਕੇ ਤੂੰ ਵੀ ਧਾਨੀ ਹੈ ਵਜ਼ੀਰ ਖਾਂ।
ਆਸ਼ੀ ਭਈ ਗੁਰੂ ਚੱਲ ਆਏ।
ਬੜੀ ਚੰਗੀ ਗੱਲ ਹੋਈ, ਜਿਹੜੇ ਗੁਰੂ ਸਾਹਿਬ ਆਪ ਚੱਲ ਕੇ ਆ ਗਏ ਹਨ ਦਿੱਲੀ।
ਗਨ ਦੋਸਣ ਤੇ ਮੋਹੇ ਬਚਾਏ।
ਹੁਣ ਸਾਰੀਆਂ ਸੱਚੀਆਂ ਗੱਲਾਂ ਦਾ ਪਤਾ ਲੱਗ ਜਾਵੇਗਾ, ਜਿਹੜਾ ਮੇਰੇ ਤੇ ਦੋਸ਼ ਲੱਗਦਾ ਉਸ ਦੋਸ਼ ਤੋਂ ਵੀ ਮੈਂ ਬਚ ਜਾਵਾਂਗਾ।
ਆਪ ਸਭ ਭਾਂ ਸ਼ਾਂਤ ਕਰੋ ਤਿੰਨ ਸੇਵਾ।
ਤੇ ਵਜ਼ੀਰ ਖਾਂ ਖਜ਼ਾਨੇ ਚੋਂ ਜੋ ਚਾਹੀਦਾ ਲੈ ਲੈ, ਗੁਰੂ ਸਾਹਿਬ ਜੀ ਦੀ ਸੇਵਾ ਚ ਕੋਈ ਕਮੀ ਨੀ ਆਉਣੀ ਚਾਹੀਦੀ।
ਹਰ ਖਾਵੋ ਨੀਕੇ ਗੁਰਦੇਵਾ,
ਸੱਚੇ ਪਾਤਸ਼ਾਹ ਜੀ ਨੂੰ ਪ੍ਰਸੰਨ ਕਰਕੇ ਰੱਖ ਜਿਵੇਂ ਵੀ ਰਹਿੰਦੇ ਹਨ।
ਹਮ ਸੋ ਮੇਲ ਕਰਾਵੋ ਕਾਲੀ,
ਕੱਲ ਨੂੰ ਮਹਾਰਾਜ ਦਾ ਮੇਰੇ ਨਾਲ ਮੇਲ ਕਰਵਾ।
ਸਭ ਤੇ ਗੁਰਗਾਦੀ ਸੋਭਸਾਲੀ,
ਸਭ ਤੋਂ ਪੂਜਨੀ ਕੁੱਚੇ ਥਾਂ ਗੁਰਤਾ ਗੱਦੀ ਦੇ ਸਿੰਘਾਸਨ ਤੇ ਜੋ ਸੁਭਾਏਮਾਨ ਹਨ ਮਹਾਰਾਜ ਛੇਵੇਂ ਪਾਤਸ਼ਾਹ, ਕੱਲ ਨੂੰ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਮੈਂ।
ਇਹ ਮਕਹਿ ਉੱਠਿਓ ਸਦਾ ਤਜ ਸਾਹੂ,
ਇਹਦਾ ਵਜ਼ੀਰ ਖਾਂ ਨਾਲ ਸਲਾਹ ਮਸ਼ਵਰਾ ਕਰਕੇ ਜਹਾਂਗੀਰ ਆਪਣੇ ਘਰ ਨੂੰ ਚਲਿਆ ਗਿਆ।
ਖਾਂ ਵਜ਼ੀਰ ਆਏ ਹੋ ਗੁਰ ਪਾਹੂ,
ਇਹ ਵਜ਼ੀਰ ਖਾਂ ਜਹਾਂਗੀਰ ਕੋਲ ਉੱਠ ਕੇ ਸਿੱਧਾ ਮਹਾਰਾਜ ਕੋਲੇ ਪਹੁੰਚਿਆ ਹੈ।
ਸਾ ਬਿਰਤਾਂਤ ਭਇਓ ਸੋ ਭਾਖਾ,
ਜੋ ਗੱਲਬਾਤ ਜਹਾਂਗੀਰ ਨਾਲ ਹੋਈ ਸੀ ਵਜ਼ੀਰ ਖਾਂ ਨੇ ਸਤਿਗੁਰੂ ਜੀ ਨੂੰ ਦੱਸੀ ਹੈ।
ਕਰੇ ਪ੍ਰਹਾਤ ਮਿਲਵੇ ਅਭਿਲਾਖਾ,
ਆਖਿਆ ਮਹਾਰਾਜ ਸੱਚੇ ਪਾਤਸ਼ਾਹ ਕੱਲ ਨੂੰ ਜਹਾਂਗੀਰ ਤੁਹਾਨੂੰ ਮਿਲਣਾ ਚਾਹੁੰਦਾ ਹੈ।
ਸਾ ਬਲੋ ਜਾਮ ਦਿਵਸ ਰਹਿ ਗਏ,
ਉਦੋਂ ਤੱਕ ਇੱਕ ਪੈਰ ਦਿਨ ਸਾਰਾ ਬਾਕੀ ਰਹਿ ਗਿਆ ਸੀ।
ਗੋਰੇ ਆਏ ਸੰਗਤ ਸੁਣ ਲਇਓ,
ਕਹਿੰਦੇ ਸੰਗਤਾਂ ਦਿੱਲੀ ਦੀਆਂ ਨੂੰ ਪਤਾ ਲੱਗਾ ਮਹਾਰਾਜ ਦਿੱਲੀ ਆਏ ਨੇ, ਤੇ ਸੰਗਤਾਂ ਉਸੇ ਵੇਲੇ ਉੱਥੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ।
ਲੱਗ ਵਿਸਾਲ ਗੁਰਸਿੱਖ ਨਰ ਨਾਰੀ,
ਗੁਰੂ ਕੇ ਸਿੱਖ ਭਾਵੇਂ ਕੋਈ ਛੋਟਾ ਸੀ ਵੱਡਾ ਸੀ, ਮਨੁੱਖ ਇਸਤਰੀਆਂ ਅਮੀਰ ਗਰੀਬ ਸਾਰੇ ਮਜਨੂੰ ਦੇ ਟਿੱਲੇ ਵੱਲ ਨੂੰ ਆਏ ਹਨ।
ਮਿਲ ਕਰ ਸਗਰੇ ਪੁਰੀ ਮਜਾਰੀ,
ਸਾਰੀ ਦਿੱਲੀ ਦੀਆਂ ਸੰਗਤਾਂ ਹੀ ਉੱਥੇ ਇਕੱਠੀਆਂ ਹੋ ਗਈਆਂ।
ਹੋਰ ਆਨੰਦ ਧਰ ਕਰ ਚੱਲੇ ਆਏ,
ਸਭ ਹਿਰਦੇ ਵਿੱਚ ਆਨੰਦ ਘਰ ਧਰ ਧਰ ਕੇ ਆਉਂਦੇ ਹਨ।
ਅਗਰ ਮਸੰਦ ਸਿੱਖ ਸਮੁਦਾਏ,
ਜਿਹੜੇ ਉਸ ਵੇਲੇ ਉੱਧਰ ਦਿੱਲੀ ਵਾਲੇ ਪਾਸੇ ਦੇ ਮਸੰਦ ਸਨ ਉਹ ਵੀ ਨਾਲ ਹੀ ਆਏ ਹਨ।
ਆਣ ਕਰਿਓ ਦਰਸ਼ਨ ਤੇ ਸਮੋ,
ਉਸ ਵੇਲੇ ਆਣ ਕੇ ਮਹਾਰਾਜ ਦੇ ਦਰਸ਼ਨ ਕੀਤੇ ਸਾਰੀਆਂ ਸੰਗਤਾਂ ਨੇ।
ਧਰੇ ਉਪਾਇਨ ਕਰ ਕਰ ਨਮੋ,
ਸਾਰਿਆਂ ਨੇ ਭੇਟਾ ਰੱਖ ਰੱਖ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਸ਼ਬਦ ਰਬਾਬੀ ਗਾਵਤ ਰਾਗ,
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਿਛਲੇ ਪੈਰ ਦਾ ਦੀਵਾਨ ਸੱਜਿਆ ਤੇ ਰਾਗੀ ਸਿੰਘ ਗੁਰੂ ਕੀ ਬਾਣੀ ਦੇ ਸ਼ਬਦ ਗਾਉਂਦੇ ਹਨ।
ਸੁਣੇ ਪ੍ਰੇਮ ਤੇ ਜੇ ਵੱਡ ਭਾਗ,
ਸੁਣੇ ਪ੍ਰੇਮ ਤੇ ਜੇ ਵੱਡ ਭਾਗ, ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਸੁਣਦੇ ਹਨ ਪ੍ਰੇਮ ਨਾਲ। ਫਿਰ
ਦਿੱਲੀ ਪੁਰ ਕੇ ਨਰ ਸਮਦਾਏ,
ਜਿਉਂ ਦਿੱਲੀ ਪੁਰੀ ਦੇ ਸਾਧ ਸੰਗਤ ਜਿੰਨੇ ਮਨੁੱਖ ਹਨ,
ਭਈ ਭੀੜ ਗੁਰ ਦਰਸ਼ਨ ਆਏ,
ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਗਏ, ਬੜੀ ਭੀੜ ਜੁੜ ਗਈ ਉਸ ਵੇਲੇ ਉੱਥੇ।
ਸੁੰਦਰਤਾ ਸਰੀਰ ਵੱਡ ਡੀਲਾ,
ਸੰਗਤ ਨੇ ਪਹਿਲੀ ਵਾਰ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਇਸ ਕਰਕੇ ਹੈਰਾਨ ਹੁੰਦੇ ਨੇ, ਇੰਨਾ ਸੁੰਦਰ ਸਰੂਪ ਮਹਾਰਾਜ ਦਾ ਤੇ ਇੰਨੀ ਸੋਹਣੀ ਸਤਿਗੁਰੂ ਜੀ ਦੀ ਡੀਲ ਡੌਲ ਹੈ।
ਅਯੁੱਧ ਧਾਰੇ ਰੂਪ ਛਬੀਲਾ,
ਜਿਹੜੇ ਮਹਾਰਾਜ ਜੀ ਨੇ ਸ਼ਸਤਰ ਧਾਰੇ ਤੇ ਇੰਨਾ ਛਬੀਲਾ ਰੂਪ ਹੈ।
ਰੀਤ ਨਵੀਨ ਹੇਰ ਕਰ ਸੰਗਤ,
ਨਵੀਂ ਰੀਤੀ ਸ਼ਾਸਤਰਾਂ ਵਾਲੀ ਜਦੋਂ ਸੰਗਤ ਨੇ ਦੇਖੀ ਤਾਂ
ਵਿਸਮਹਿਰ ਦੇ ਨਿਕਟ ਥਿਤ ਪੰਗਤ,
ਬਹੁਤ ਹੈਰਾਨ ਹਨ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਕੋਲ ਕੋਲ ਬਹਿੰਦੀਆਂ ਜਾਂਦੀਆਂ ਹਨ।
ਰਾਜ ਸਾਜ ਕੋ ਵਿਉਂਤ ਬਣਾਵਾ,
ਇਹ ਮਹਾਰਾਜ ਜੀ ਨੇ ਰਾਜ ਸਾਜ ਵਾਲੀ ਜਿਹੜੀ ਵਿਉਂਤ ਬਣਾਈ ਹੈ।
ਪੂਰਵ ਗੁਰਨ ਰੀਤ ਨਹਿ ਪਾਵਾ,
ਸੰਗਤਾਂ ਮਨ ਚ ਸੋਚਦੀਆਂ ਕਿ ਵੱਡੇ ਸਤਿਗੁਰਾਂ ਵਾਲੀ ਰੀਤੀ ਇਹ ਨਹੀਂ ਹੈ।
ਹੇਰ ਹੇਰ ਹਰਖਤ ਸਿੱਖ ਪਰਖਤ,
ਇਹ ਵੇਖ ਵੇਖ ਕੇ ਸਾਰੀਆਂ ਸਿੱਖ ਸੰਗਤਾਂ ਪਰ ਖੁਸ਼ ਬਹੁਤ ਹਨ ਮਹਾਰਾਜ ਜੀ ਨੂੰ।
ਕਿਰਪਾ ਦ੍ਰਿਸ਼ਟ ਜਨ ਅੰਮ੍ਰਿਤ ਬਰਖਤ,
ਮਹਾਰਾਜ ਜੀ ਵੀ ਕਿਰਪਾ ਦ੍ਰਿਸ਼ਟੀ ਨਾਲ ਅੰਮ੍ਰਿਤ ਦੀ ਵਰਖਾ ਹੀ ਕਰ ਰਹੇ ਨੇ ਸਾਰੀਆਂ ਸੰਗਤਾਂ ਉੱਤੇ।
ਸਾਬਹਿਨ ਕੀ ਹੋਵਤ ਅਰਦਾਸ,
ਸਾਰਿਆਂ ਦੀ ਅਰਦਾਸ ਮਹਾਰਾਜ ਦੇ ਚਰਨਾਂ ਵਿੱਚ ਹੁੰਦੀ, ਅਰਦਾਸੀਆ ਕਰਦਾ ਹੈ।
ਕੇਤਕ ਪੁਰਬਤ ਹੋਰ ਕੀ ਆਸ,
ਸਾਰਿਆਂ ਦੇ ਮਨ ਦੀਆਂ ਆਸਾਂ ਮਹਾਰਾਜ ਪੂਰੀਆਂ ਕਰਦੇ ਹਨ।
ਦਰਸ਼ਨ ਕਰਤ ਨਾ ਤ੍ਰਿਪਤ ਕੋਈ,
ਦਰਸ਼ਨ ਕਰ ਕਰਕੇ ਤੇ ਗੁਰੂ ਕੀਆਂ ਸੰਗਤਾਂ ਦੀਆਂ ਅੱਖਾਂ ਰੱਜਦੀਆਂ ਹੀ ਨਹੀਂ ਹਨ।
ਨਿਕਟ ਥਰੇ ਕੋ ਖਰੇ ਸੋ ਹੋਈ,
ਜਿਹਨੇ ਬੈਠ ਸਕਦੇ ਸਨ ਬੈਠ ਗਏ, ਬਾਕੀ ਖੜ ਕੇ ਮਹਾਰਾਜ ਜੀ ਦੇ ਦਰਸ਼ਨ ਕਰੀ ਜਾਂਦੇ ਹਨ।
ਗੁਰ ਕੀ ਕਾਰ ਸਰਬਲੇ ਆਏ,
ਜਿਹੜੀ ਗੁਰੂ ਘਰ ਦੀ ਕਾਰ ਭੇਟਾ ਦਸਵੰਧ ਸੀ ਸੰਗਤਾਂ ਨੇ ਇਕੱਠਾ ਕੀਤਾ ਉਹ ਸਾਰਾ ਲਿਆਂਦਾ ਹੈ।
ਭਇਓ ਪਾਇਨ ਕੋ ਸਮਦਾਏ,
ਇਹਦਾ ਭੇਟਾਵਾਂ ਦਾ ਤੇ ਢੇਰ ਹੀ ਲੱਗ ਗਿਆ ਮਹਾਰਾਜ ਜੀ ਦੇ ਚਰਨਾਂ ਵਿੱਚ।
ਰਿੰਦ ਦੇਵਤਾ ਇਕੱਠੇ ਹੋਏ,
ਐਵੇਂ ਲੱਗਦਾ ਜਿਵੇਂ ਸਾਰੇ ਦੇਵਤੇ ਇਕੱਠੇ ਹੋ ਕੇ।
ਜਥਾ ਬਿਸਨ ਪੂਜੇ ਸਭ ਕੋਏ,
ਜਿਵੇਂ ਸਾਰੇ ਦੇਵਤੇ ਇਕੱਠੇ ਹੋ ਕੇ ਵਿਸ਼ਨੂੰ ਦੀ ਪੂਜਾ ਕਰਦੇ ਹੋਣ।
ਸੁਰ ਗੁਰ ਕੋ ਮਿਲ ਸੁਰ ਸਾਰੀ,
ਐਵੇਂ ਸਮਝ ਲਓ ਵੀ ਬ੍ਰਹਿਸਪਤ ਜਿਹੜਾ ਸਾਰੇ ਦੇਵਤਿਆਂ ਦਾ ਗੁਰੂ ਹੈ।
ਤਿਮ ਪੂਜਣ ਭਾ ਗੁਰੂ ਉਧਾਰੀ,
ਸਾਰੇ ਦੇਵਤੇ ਮਿਲ ਕੇ ਆਪਣੇ ਗੁਰੂ ਦੀ ਪੂਜਾ ਕਰਦੇ ਹੋਣ। ਏਦਾਂ ਸਿੱਖ ਸੰਗਤਾਂ ਦਿੱਲੀ ਦੀਆਂ ਸਾਰੀਆਂ ਮਹਾਰਾਜ ਦੇ ਦੁਆਲੇ ਦੁਆਲੇ ਬੈਠੀਆਂ ਏਦਾਂ ਸੋਭਦੀਆਂ ਹਨ, ਸਿੱਖ ਦੇਵਤਿਆਂ ਦੀ ਤਰ੍ਹਾਂ ਮਹਾਰਾਜ ਪਰਮੇਸ਼ਰ ਰੂਪ।
ਸਿਆਣੇ ਸਿੱਖ ਸ੍ਰੀ ਅਰਜਨ ਗਾਥਾ,
ਜਿਹੜੇ ਸਿਆਣੇ ਸਿੱਖ ਸਨ
उम्र करके सियाने श्रोमणी सिख मन्ने जांदे सन उन्होंने महाराज के कोल बह के पंजवे पातशाह जी की इस तरह गल चलाई
करत भए तब श्री गुरु साथा
छेवे पातशाह जी दे नाल पंजवे पातशाह जी दे वचन बलास सियाने सिखा ने इदा शुरू किते हन
सांत रूप नित पर उपकारी
कहन लगे सियाने से कहिंदे महाराज तुहाडे पिता सतगुरु गुरु अर्जन देव सचे पातशाह जी की पवित्र मूर्त शांति का रूप से
सिख उधारे जिन हो जारे
हजारां दी गिणती जिन्हां ने सिखां दी कल्याण कीती है
दुष्ट फरेब अनेक बनाए
चंदू दुष्ट ने बड़े फरेब ते छल दे नाल
जहांगीर बहु रीत सिखाए
जहांगीर दे कन भरे चुगली कीती ते जहांगीर नूं सिखा के अपने वल कर लिया सी
लैओ अंत को सिर अग पारी
अंत नूं इस पापी ने पापां दी पंड बन के अपने सिर ते रख लई है
मेहमान है मत मंद बिचारी
मंदी मत वाले ने महिमा नहीं विचारी सचे पातशाह जी दी किन्नी महिमा दे मालिक हन पंजवे पातशाह जी
मक है लोचन ती जल डारा
तो इदा कह के बचन करदिया करदिया उन्हां दी अखां तो पानी वगन लग पिया
सतगुर को और रूप चितारा
पंजवे पातशाह जी दे रूप नूं चेते करदे हन
संगत ते सुन कर अर देख
उन्हां सारियां संगतां तो सुन के ते उन्हां दी बराग वाली हालत देख के छेवें पातशाह जी ने
बोले गुरदे धर वसेख
धीरज देने वास्ते छेवे पातशाह जी ने इदा वचन किते फिर
सतगुर सदा अमर पहचान हो
पातशाह गुरु के सिखो बराग ना करो सतगुरु जी सदा ही अमर हन ਉਹ ਕਿਤੇ ਨੀ ਜਾਂਦੇ ਨਾ ਜੰਮਦੇ ਨਾ ਮਰਦੇ ਹਨ ਉਹ
ਅੰਗ ਸੰਗ ਨਿਜ ਸਿੱਖ ਨੇ ਜਨ ਉਹ
ਜਿਹੜੇ ਸਿੱਖ ਪ੍ਰੇਮ ਵਾਲੇ ਨੇ ਉਹ ਗੁਰੂ ਨੂੰ ਸਦਾ ਹੀ ਅੰਗ ਸੰਗ ਜਾਣਦੇ ਹਨ
ਦੋਨੋ ਲੋਕਾਂ ਦਿਖੇ ਸਹਾਈ
ਗੁਰੂ ਸਾਹਿਬ ਦੋਵਾਂ ਲੋਕਾਂ ਵਿੱਚ ਸਹਾਇਤਾ ਕਰਦੇ ਹਨ ਪ੍ਰੇਮ ਵਾਲੇ ਸਿੱਖਾਂ ਦੀ
ਅਣਕ ਵਿਘਨ ਤੇ ਅਲੇਤ ਬਚਾਏ
ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਅਨੇਕਾਂ ਵਿਘਨਾਂ ਤੋਂ ਹੱਥ ਦੇ ਕੇ ਬਚਾ ਲੈਂਦੇ ਹਨ
ਕਰਨ ਉਹ ਤੋ ਸੋ ਕਾਰਨ ਤੈਸੇ
ਜੋ ਕਰਨਾ ਹੁੰਦਾ ਗੁਰੂ ਸਾਹਿਬ ਉਸੇ ਤਰ੍ਹਾਂ ਹੀ ਕਰਦੇ ਨੇ
ਗੁਰ ਸੁਛੰਦ ਪਰਤੰਤਰ ਨਾ ਕੈਸੇ
ਗੁਰੂ ਸਾਹਿਬ ਆਪਣੀ ਇੱਛਾ ਦੇ ਮਾਲਕ ਨੇ ਮਰਜ਼ੀ ਦੇ ਮਾਲਕ ਹਨ ਉਹ ਪਰਾਏ ਦੇ ਅਧੀਨ ਨਹੀਂ ਸੁਤੰਤਰ ਹੁੰਦੇ ਹਨ ਮਹਾਰਾਜ
ਜਹਾਂ ਅਰਦ ਹੈ ਤੈ ਮੌਜੂਦ
ਇਸ ਲਈ ਗੁਰੂ ਸਾਹਿਬ ਜੀ ਨੂੰ ਸਰੀਰ ਕਰਕੇ ਜਾਣਾ ਜਾਣਾ ਨਹੀਂ ਉਹਨਾਂ ਦਾ ਸਮਝਣਾ ਚਾਹੀਦਾ ਜਿੱਥੇ ਉਹਨਾਂ ਨੂੰ ਚੇਤੇ ਕਰੀਏ ਉੱਥੇ ਮੌਜੂਦ ਹੁੰਦੇ ਹਨ ਮਹਾਰਾਜ ਤਾਂ
ਰਾਸਣ ਕੇ ਪੂਰਤ ਮਖ ਸੂਦ
ਰਾਸਾਂ ਦੀਆਂ ਬੇਨਤੀਆਂ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ
ਇਨਹਿਤ ਚਿੰਤ ਨਾ ਕਰੀਏ ਕੋਏ
ਕਰਕੇ ਪੰਜਵੇਂ ਪਾਤਸ਼ਾਹ ਜੀ ਵਾਸਤੇ ਕੋਈ ਚਿੰਤਾ ਨਾ ਕਰੋ ਕੋਈ ਮਨ ਵਿੱਚ ਉਦਾਸੀ ਨਾ ਲਿਆਓ
ਸਿਮਰੋ ਅੰਤ ਸਹਾਇਕ ਹੋਏ
ਬਸ ਚੇਤੇ ਕਰੋ ਮਹਾਰਾਜ ਦੇ ਗੁਣਾਂ ਨੂੰ ਅੰਤ ਨੂੰ ਉਹ ਸਹਾਇਤਾ ਕਰਨਗੇ ਤੁਹਾਡੀ ਸਾਰਿਆਂ ਦੀ
ਕਹਿਤ ਸੁਣ ਤੋ ਰੱਬ ਅਸਤ ਹੋ ਜਾਏ
ਜਿੱਦਾਂ ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਧੀਰਜ ਦਿੱਤਾ ਉਹਨੇ ਚਿਰ ਨੂੰ ਸੂਰਜ ਛਿਪ ਗਿਆ ਹੈ
ਸੋਦਰ ਚੌਂਕੀ ਭੋਗ ਸੁਪਾਏ
ਸੋਦਰ ਦੀ ਚੌਂਕੀ ਲੱਗੀ ਫਿਰ ਭੋਗ ਪਿਆ ਉਸਦਾ
ਘਰ ਘਰ ਬੰਧਨ ਸਭ ਘਰ ਗਏ
ਸਾਰੀਆਂ ਸਿੱਖ ਸੰਗਤਾਂ ਨਮਸਕਾਰ ਕਰਕੇ ਘਰਾਂ ਨੂੰ ਚਲੀਆਂ ਗਈਆਂ
ਸੁੰਦਰ ਰੂਪ ਸਰਾਹਤ ਭਏ
ਮਹਾਰਾਜ ਜੀ ਦੇ ਸੁੰਦਰ ਸਰੂਪ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਇਸ ਕਰਕੇ ਘਰਾਂ ਨੂੰ ਜਾਂਦੇ ਹੋਏ ਵੀ ਉਹ ਮਹਾਰਾਜ ਜੀ ਨੂੰ ਚੇਤੇ ਕਰਦੇ ਗੁਣ ਗਾਉਂਦੇ ਵਡਿਆਈ ਕਰਦੇ ਜਾਂਦੇ ਹਨ
ਇਨਕੋ ਤੇਜ ਪ੍ਰਤਾਪ ਵਿਸਾਲਾ
ਇਹ ਕਹਿੰਦੇ ਨੇ ਆਪੋ ਵਿੱਚ ਦੀ ਸਿੱਖ ਕਹਿੰਦੇ ਨੇ ਮਹਾਰਾਜ ਜੀ ਦਾ ਤਾਂ ਬਹੁਤਾ ਜ਼ਿਆਦਾ ਤੇਜ ਪ੍ਰਤਾਪ ਹੈ
ਨਿਜ ਸਤਰਣ ਗਨ ਕੋ ਇਹ ਕਾਲਾ
ਇਹ ਵੈਰੀਆਂ ਵਾਸਤੇ ਸਮਝ ਲੋ ਵੀ ਕਾਲ ਹੀ ਚੜ ਕੇ ਆ ਗਿਆ ਹੈ
ਪਚਮੋ ਸਕਲ ਕਰ ਖਾਨ ਰੋਪਾਨਾ
ਇੱਧਰ ਮਹਾਰਾਜ ਜੀ ਦੇ ਸੂਰਮਿਆਂ ਨੇ ਵੀ ਸਾਧ ਸੰਗਤ ਲੰਗਰ ਤਿਆਰ ਕੀਤਾ ਛਕਿਆ ਛਕਾਇਆ
ਦੀਨ ਤੁਰੰਗਣ ਤ੍ਰਿਣ ਅਰਦਾਨਾ
ਘੋੜਿਆਂ ਨੂੰ ਵੀ ਕੱਖ ਪੱਠਾ ਤੇ ਜਿਹੜਾ ਦਾਣਾ ਆਦਿਕ ਪਾਉਣਾ ਸੀ ਪਾਇਆ ਹੈ
ਬਹੁਰ ਸਗਣ ਕੀਨਸ ਵਿਸਰਾਮ
ਫਿਰ ਉਹ ਰਾਤ ਸਾਰੀ ਵਿਸ਼ਰਾਮ ਕੀਤਾ ਹੈ
ਸਤਿਗੁਰ ਸਿਮਰ ਰੂਪ ਅਭਿਰਾਮ
ਸਤਿਗੁਰੂ ਜੀ ਦੇ ਸੁੰਦਰ ਸਰੂਪ ਨੂੰ ਸਾਰੇ ਚੇਤੇ ਕਰਦੇ ਹਨ
ਮਜਨੂ ਥਾਨ ਰਹੇ ਇੱਕ ਸੰਤ
ਉੱਥੇ ਮਜਨੂ ਦੇ ਟਿੱਲੇ ਕੋਲ ਸਾਧ ਸੰਗਤ ਇੱਕ ਕੋਈ ਸੰਤ ਰਹਿੰਦਾ ਸੀ ਉਸ ਵੇਲੇ
ਗੁਰ ਮੁਝ ਆਏ ਮਿਲੇ ਚਿਤਵੰਤ
ਇਹਦੇ ਮਨ ਦੀ ਇੱਛਾ ਸੀ ਕਿ ਕਦੇ ਮਹਾਰਾਜ ਦਿੱਲੀ ਵੱਲ ਆਉਣ ਤੇ ਮੈਂ ਉਹਨਾਂ ਨੂੰ ਮਿਲਾਂ
ਨਿਤ ਪ੍ਰਤ ਨੇਮ ਧਾਰ ਸਿਮਰੰਤਾ
ਨੇਮ ਵਾਲਾ ਸੀ ਨੇਮ ਦੇ ਨਾਲ ਮਹਾਰਾਜ ਜੀ ਨੂੰ ਚੇਤੇ ਕਰਦਾ ਸੀ ਇਹ ਰੋਜ਼
ਦੂਜੋ ਪ੍ਰਸ਼ਨ ਪੁਰਖ ਭਗਵੰਤਾ
ਇਹਦੇ ਮਨ ਦੀ ਇੱਛਾ ਸੀ ਕਿ ਕੁਝ ਕੁ ਪ੍ਰਸ਼ਨ ਮਹਾਰਾਜ ਨੂੰ ਪੁੱਛਾਂਗਾ ਜਿਹੜੇ ਮਨ ਦੇ ਸ਼ੰਕੇ ਨੇ ਉਹ ਦੂਰ ਕਰ ਲਵਾਂਗਾ
ਉਹ ਆਇਓ ਜਬ ਭਏ ਅਕੰਤ
ਜਦੋਂ ਸੰਗਤਾਂ ਸ਼ਾਮ ਨੂੰ ਚਲੀਆਂ ਗਈਆਂ ਸਾਰੀਆਂ ਦਿੱਲੀ ਦੀਆਂ ਮੱਥਾ ਟੇਕ ਕੇ ਤੇ ਇਹ ਸੰਤ ਆ ਗਿਆ ਮਹਾਰਾਜ ਜੀ ਦੇ ਕੋਲੇ
ਵੇਖ ਦਰਸ਼ ਗੁਰ ਕੋ ਹਰ ਖੰਤ
ਸਤਿਗੁਰਾਂ ਦੇ ਦਰਸ਼ਨ ਕੀਤੇ ਮੱਥਾ ਟੇਕਿਆ ਬੜਾ ਖੁਸ਼ ਤੇ ਪ੍ਰਸੰਨ ਹੋਇਆ ਦਰਸ਼ਨ ਕਰਕੇ
ਸਾਧਨ ਕਰਿਓ ਬਿਠਾਵਣ ਪਾਸ
ਮਹਾਰਾਜ ਜੀ ਨੇ ਵੀ ਇਹਦਾ ਬੜਾ ਆਦਰ ਕੀਤਾ ਆਪਣੇ ਕੋਲ ਹੀ ਬਿਠਾ ਲਿਆ
ਹਰ ਬੰਧਨ ਪਦ ਧਰੇ ਹੁਲਾਸ
ਮੱਥਾ ਟੇਕ ਕੇ ਮਹਾਰਾਜ ਜੀ ਦੇ ਕੋਲੇ ਹੀ ਬਹਿ ਗਿਆ ਇਹ
ਹੱਥ ਜੋ ਹੋਰ ਕਰ ਬੂਝਣ ਕਹਿੰਦੇ।
ਹੱਥ ਜੋੜ ਕੇ ਇਹਨੇ ਛੇਵੇਂ ਪਾਤਸ਼ਾਹ ਜੀ ਤੋਂ ਏਦਾਂ ਬੇਨਤੀ ਕਰਕੇ ਕੁਝ ਪੁੱਛਿਆ,
ਹੋਰ ਸੰਸੈ ਮੁਝ ਕਰੋ ਸੋਹੀਨੇ।
ਪਾਤਸ਼ਾਹ ਮਹਾਰਾਜ, ਬੜੇ ਚਿਰ ਦਾ ਮੈਂ ਤੁਹਾਨੂੰ ਚੇਤੇ ਕਰਦਾ ਸਾਂ, ਕਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੱਦੀ ਦੇ ਵਾਰਸ ਇੱਧਰ ਨੂੰ ਆਉਣ ਤੇ ਮੈਂ ਦਰਸ਼ਨ ਕਰਾਂ। ਹੁਣ ਤੁਸੀਂ ਆਏ, ਮੇਰੇ ਤੇ ਕਿਰਪਾ ਕੀਤੀ, ਮੇਰੇ ਮਨ ਦਾ ਇੱਕ ਫੰਸਾ ਹੈ, ਇਹ ਕਿਰਪਾ ਕਰਕੇ ਦੂਰ ਕਰੋ ਜੀ।
ਇਹ ਜੱਗ ਸਾਜ ਕੇ ਝੂਠ ਬਣਾਇਓ।
ਮਹਾਰਾਜ ਨੇ ਆਖਿਆ, ਦੱਸੋ ਸੰਤ ਜੀ ਕੀ ਗੱਲ ਹੈ। ਕਹਿਣ ਲੱਗਾ, ਮਹਾਰਾਜ ਸੰਸਾ ਇਹ ਹੈ ਭਈ ਇਹ ਸੰਸਾਰ ਸੱਚਾ ਹੈ ਜਾਂ ਕਿ ਝੂਠਾ ਹੈ।
ਨਿਸ਼ਚੈ ਭਇਓ ਨ ਮਨ ਮੈਂ ਗੁਨਿਓ।
ਮੈਂ ਬੜੀਆਂ ਵਿਚਾਰਾਂ ਕੀਤੀਆਂ, ਮੈਨੂੰ ਨੀ ਸਮਝ ਆਈ ਭੀ ਇਹ ਸੰਸਾਰ ਸੱਚਾ ਹੈ ਕਿ ਝੂਠਾ ਹੈ।
ਜੇਕਰ ਸਾਚ ਇਸੇ ਠਹਿਰਾਵੋ।
ਜੇ ਤੇ ਮਹਾਰਾਜ ਮੈਂ ਸੰਸਾਰ ਨੂੰ ਸੱਚ ਸਮਝਦਾ ਹਾਂ ਤਾਂ
ਪੂਰਬ ਮਰੇ ਨਹੀਂ ਦ੍ਰਿਸ਼ਟਾਵੋ।
ਜਿਹੜੇ ਪਹਿਲਾਂ ਮਰ ਗਏ ਨੇ ਉਹ ਹੁਣ ਕਿਉਂ ਨੀ ਦਿਸਦੇ? ਜੇ ਸੱਚ ਹੈ ਤੇ ਉਹ ਕਿੱਥੇ ਚਲੇ ਗਏ ਹਨ ਫਿਰ?
ਜੇਕਰ ਝੂਠੋ ਕਰੋ ਵਿਚਾਰਨ।
ਜੇ ਮੈਂ ਸੰਸਾਰ ਨੂੰ ਝੂਠਾ ਸਮਝਾਂ ਭੀ ਇਹ ਸਾਰਾ ਝੂਠ ਹੀ ਹੈ,
ਸਭ ਪ੍ਰਤੱਖ ਹੋਤ ਨਿਹਾਰਨ,
ਮੇਰੇ ਸਾਰੇ ਤੁਰੇ ਫਿਰਦੇ ਜਿਹੜੇ ਜਿਉਂਦੇ ਮੈਨੂੰ ਦਿਸਦੇ ਨੇ ਅੱਖਾਂ ਨਾਲ, ਇਹ ਕਿਉਂ ਦਿਸਦੇ ਨੇ? ਜੇ ਝੂਠ ਹੈ ਤੇ ਫਿਰ ਇਹ ਕਿਉਂ ਹਨ?
ਸੱਚ ਝੂਠ ਦੋਨੋਂ ਵਿਦ ਕੈ।
ਮਹਾਰਾਜ ਸੱਚ ਤੇ ਝੂਠ ਦੋਵੇਂ ਵਿਧੀਆਂ ਸੁਣਨ ਚਾਹੁੰਦੀਆਂ, ਕੋਈ ਸੰਸਾਰ ਨੂੰ ਸੱਚ ਕਹਿੰਦਾ ਕੋਈ ਸੰਸਾਰ ਨੂੰ ਝੂਠ ਕਹਿੰਦਾ ਹੈ,
ਆਪਸ ਵਿਖੇ ਵਿਰੋਧੀ ਹੈ।
ਪਰ ਇਹ ਗੱਲਾਂ ਦੋਵੇਂ ਹੋ ਨਹੀਂ ਸਕਦੀਆਂ ਕਿਉਂਕਿ ਦੋਵੇਂ ਗੱਲਾਂ ਆਪੋ ਵਿੱਚ ਦੀ ਵਿਰੋਧੀ ਨੇ। ਜਾਂ ਤਾਂ ਸੰਸਾਰ ਸੱਚ ਹੈ ਜਾਂ ਫਿਰ ਸੰਸਾਰ ਝੂਠ ਹੈ। ਮੈਨੂੰ ਪਤਾ ਨੀ ਲੱਗਦਾ ਵੀ ਸੰਸਾਰ ਸੱਚ ਹੈ ਕਿ ਝੂਠ ਹੈ।
ਤਿਮਰ ਤੇਜ ਇਕੱਠੇ ਰਹਿ ਹੋਏ।
ਜਿਵੇਂ ਹਨੇਰਾ ਤੇ ਪ੍ਰਕਾਸ਼ ਦੋਵੇਂ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਸੱਚ ਤੇ ਝੂਠ ਦੋਵੇਂ ਇਕੱਠੇ ਨਹੀਂ ਹੋ ਸਕਦੇ। ਇਹ ਇੱਕ ਹੀ ਚੀਜ਼ ਹੈ, ਦੱਸੋ ਕਿਹੜੀ ਹੈ?
ਜਾਂ ਤੇ ਨਿਰਣੈ ਮੋਹੇ ਨਾ ਕੋਈ।
ਮਹਾਰਾਜ ਮੇਰੇ ਕੋਲੋਂ ਤੇ ਕੋਈ ਨਿਰਣਾ ਨਹੀਂ ਹੋ ਸਕਿਆ ਅੱਜ ਤੱਕ।
ਹੁਣ ਸਤਿਗੁਰ ਤਵੇ ਉੱਤਰ ਦੇਣ।
ਉਹਦੀ ਬੇਨਤੀ ਸੁਣ ਕੇ ਛੇਵੇਂ ਪਾਤਸ਼ਾਹ ਜੀ ਉਹਨੂੰ ਉੱਤਰ ਦੇਣ ਲੱਗੇ ਹਨ।
ਜਬ ਨਰ ਸੁਪਤ ਹੈ ਨਿੰਦਰਾ ਲੇਨ।
ਮਹਾਰਾਜ ਨੇ ਆਖਿਆ, ਸੰਤ ਜੀ ਜਦੋਂ ਕੋਈ ਬੰਦਾ ਸੁੱਤਾ ਹੁੰਦਾ ਤੇ ਉਹ ਨੀਂਦ ਵਿੱਚ ਹੁੰਦਾ ਹੈ,
ਸੁਪਨੇ ਅਵਸਥਾ ਜਦੋਂ ਪਾਏ।
ਜਦੋਂ ਸੁੱਤਾ ਪਿਆ ਸੁਪਨ ਅਵਸਥਾ ਚ ਚਲਿਆ ਜਾਵੇ, ਭਾਵ ਸੁੱਤੇ ਪਏ ਬੰਦੇ ਨੂੰ ਸੁਪਨਾ ਆਉਣ ਲੱਗ ਪਵੇ।
ਸਗਲ ਜਗਤ ਜਾਣੋ ਤਿਸ ਭਾਏ।
ਉਹ ਸੁਪਨੇ ਵਿੱਚ ਸੰਸਾਰ ਨੂੰ ਉਸੇ ਤਰ੍ਹਾਂ ਜਾਣਦਾ ਜਿਵੇਂ ਬਿਲਕੁਲ ਸੱਚ ਰੂਪ ਅਸਲੀ ਸੰਸਾਰ ਹੁੰਦਾ ਹੈ।
ਜਬ ਲੋ ਸੁਪਨਾ ਨਰਕੋ ਰਹੇ।
ਜਦੋਂ ਤੱਕ ਬੰਦੇ ਨੂੰ ਸੁਪਨਾ ਆਉਂਦਾ ਰਹਿੰਦਾ ਹੈ,
ਤਬ ਲੋ ਸੱਚੋ ਹੀ ਤਿਸ ਲਹਿ।
ਉਦੋਂ ਤੱਕ ਤੇ ਫਿਰ ਉਹ ਸੁਪਨੇ ਵਾਲੇ ਸੰਸਾਰ ਨੂੰ ਸੱਚ ਹੀ ਸਮਝਦਾ ਜੋ ਕੁਝ ਸੁਪਨੇ ਚ ਦੇਖ ਰਿਹਾ ਹੈ।
ਭਾਵਤ ਅਰ ਭਾਜਿਓ ਜਾਤ।
ਕਈ ਵਾਰ ਸੁਪਨੇ ਵਿੱਚ ਡਰ ਜਾਂਦਾ ਤੇ ਜਾਨ ਬਚਾਉਣ ਵਾਸਤੇ ਭੱਜਦਾ ਹੈ ਬੰਦਾ।
ਕਹਿ ਪ੍ਰਿਆ ਦੇਖ ਤੇ ਉਰ ਹਰ ਖਾਤ।
ਕਈ ਵਾਰ ਆਪਣੇ ਪ੍ਰੇਮੀਆਂ ਨੂੰ ਮਿਲ ਕੇ ਖੁਸ਼ ਬੜਾ ਹੁੰਦਾ ਸੁਪਨੇ ਵਿੱਚ।
ਜੇ ਸੁਪਨੇ ਕੋ ਝੂਠੋ ਜਾਣੇ।
ਮਹਾਰਾਜ ਨੇ ਆਖਿਆ, ਜੇ ਤਾਂ ਸੁਪਨੇ ਨੂੰ ਝੂਠਾ ਸਮਝੀਏ ਤਾਂ ਜੇ ਉਹ ਜਾਣੇ ਵੀ ਇਹ ਸੁਪਨਾ ਝੂਠਾ ਹੀ ਹੈ।
ਤ੍ਰਾਸ ਬਖਾਦ ਹਰਖ ਕਿਉਂ ਠੰਨ ਹੈ।
ਫਿਰ ਉਹ ਆਪਣੀ ਜਾਨ ਬਚਾਉਣ ਲਈ ਭੱਜੇ ਕਿਉਂ, ਡਰੇ ਕਿਉਂ ਤੇ ਖੁਸ਼ ਕਿਉਂ ਹੋਵੇ ਸੁਪਨੇ ਵਿੱਚ ਜੇ ਉਹਨੂੰ ਪਤਾ ਹੋਵੇ ਵੀ ਇਹ ਝੂਠਾ ਹੀ ਹੈ।
ਸਭ ਸਾਚੋ ਲੱਖ ਕੇ ਕਰ ਸਭ ਕਰੇ।
ਇਹ ਤੇ ਸਾਰਾ ਕੁਝ ਸੱਚਾ ਜਾਣ ਕੇ ਬੰਦਾ ਕਰਦਾ, ਉਦੋਂ ਨੀ ਉਹਨੂੰ ਪਤਾ ਹੁੰਦਾ ਜਦੋਂ ਸੁਪਨਾ ਆ ਰਿਹਾ ਵੀ ਇਹ ਸਾਰਾ ਕੁਝ ਝੂਠ ਹੀ ਹੈ।
ਵੀਰਜ ਬਿਨਾ ਸੱਚ ਕਿਉਂ ਗਿਰੇ।
ਪਰ ਕਹਿੰਦੇ ਨੇ ਕੁਝ ਉਸ ਸੁਪਨੇ ਦਾ ਸੰਬੰਧ ਇਸ ਸਰੀਰ ਨਾਲ ਵੀ ਹੁੰਦਾ ਕਿਉਂਕਿ ਕਈ ਸਰੀਰਕ ਕਿਰਿਆਵਾਂ ਐਸੀਆਂ ਹੋ ਜਾਂਦੀਆਂ ਹਨ।
ਜਾਗਰਤ ਜਬ ਇਹ ਅਵਸਥਾ ਪਾਏ।
ਕਹਿੰਦੇ ਨੇ ਜਦੋਂ ਬੰਦਾ ਜਾਗ ਪੈਂਦਾ ਹੈ ਤਾਂ
ਜੇ ਸੱਚੋ ਤਬ ਕਿਉਂ ਨਾ ਦਿਸਾਏ।
ਇਹ ਸੁਪਨੇ ਵਾਲੀਆਂ ਗੱਲਾਂ ਸੱਚੀਆਂ ਸਨ ਫਿਰ ਜਾਗਦਿਆਂ ਕਿਉਂ ਨੀ ਦਿਸਦੀਆਂ? ਜੇ ਝੂਠੀਆਂ ਸਨ ਫਿਰ ਬੰਦਾ ਡਰਦਾ ਕਿਉਂ ਸੁਪਨੇ ਵਿੱਚ ਤੇ ਖੁਸ਼ ਕਿਉਂ ਹੁੰਦਾ ਹੈ?
ਜਾਂ ਤੇ ਅਨਰਵਚਨ ਪ੍ਰਭ ਮਾਇਆ।
ਇਸ ਕਰਕੇ ਮਹਾਰਾਜ ਨੇ ਆਖਿਆ, ਇਹ ਜਿਹੜੀ ਮਾਇਆ ਹੈ ਨਾ, ਮਾਇਆ ਇਹ ਸੱਚ ਝੂਠ ਦੋਵਾਂ ਨੂੰ ਵਰਤਾਉਣ ਵਾਲੀ ਹੈ ਪਰ ਹੈ ਦੋਵਾਂ ਤੋਂ ਪਰੇ।
ਜਾਨੀ ਪਰੇ ਨਾ ਬਿਨ ਗੁਰਦਾਇਆ।
ਇਹ ਜਿਹੜੀਆਂ ਗੱਲਾਂ ਸੰਤ ਜੀ ਤੁਸੀਂ ਪੁੱਛੀਆਂ ਨਾ ਕਿ ਸੰਸਾਰ ਸੱਚ ਹੈ ਕਿ ਝੂਠ ਹੈ, ਜਾਨੀ ਪਰੇ ਨਾ ਬਿਨ ਗੁਰਦਾਇਆ, ਬਿਨਾਂ ਗੁਰੂ ਦੀ ਦਇਆ ਤੋਂ ਇਹ ਜਾਣੀਆਂ ਨਹੀਂ ਜਾਂਦੀਆਂ। ਗੁਰੂ ਦੀ ਕਿਰਪਾ ਵਰਤ ਜਾਵੇ, ਅੰਦਰ ਗਿਆਨ ਆ ਜਾਵੇ, ਮਹਾਰਾਜ ਰਹਿਮਤ ਕਰ ਦੇਣ, ਫੇਰ ਅਸਲ ਗੱਲ ਦਾ ਪਤਾ ਲੱਗਦਾ ਵੀ ਸੰਸਾਰ ਸੱਚ ਹੈ ਕਿ ਝੂਠ ਹੈ।
ਸੱਚ ਝੂਠ ਕੁਛ ਕਹੀ ਨਾ ਜਾਏ।
ਜਿੰਨੀ ਦੇਰ ਗੁਰੂ ਦੀ ਕਿਰਪਾ ਨਹੀਂ ਵਰਤਦੀ ਸਿੱਖ ਦੇ ਉੱਤੇ, ਉਨੀ ਦੇਰ ਕੁਝ ਨਹੀਂ ਕਿਹਾ ਜਾਂਦਾ ਵੀ ਇਹ ਸੰਸਾਰ ਸੱਚਾ ਹੈ ਕਿ ਝੂਠਾ ਹੈ।
ਇਹ ਕਾਰਜੇ ਜਗ ਤਿਸ ਭਾਏ।
ਇਸ ਕਰਕੇ ਇਹ ਜਿਹੜਾ ਨਾ ਸੰਸਾਰ ਭਾਵੇਂ ਮਾਇਆ ਦਾ ਹੀ ਰੂਪ ਹੈ, ਇਹ ਪਤਾ ਨਹੀਂ ਲੱਗਣ ਦਿੰਦਾ ਵੀ ਸੱਚ ਹੈ ਕਿ ਝੂਠ ਹੈ। ਕਿਸੇ ਨੂੰ ਸੱਚ ਲੱਗੀ ਜਾਂਦਾ, ਕਿਸੇ ਨੂੰ ਝੂਠ ਲੱਗੀ ਜਾਂਦਾ ਹੈ।
ਮਾਇਆ ਕੋ ਅਖਿਆ ਅਗਿਆਨਾ।
ਕਹਿੰਦੇ ਬਾਸੇ ਮਾਇਆ ਦੇ ਰੂਪ ਨੂੰ ਇਸੇ ਨੂੰ ਹੀ ਅਗਿਆਨ ਕਹਿੰਦੇ ਹਨ।
ਇਸ ਕੋ ਰੂਪ ਅਨਜ ਕੋ ਜਾਨਾ।
ਬਸ ਜਿਹੜਾ ਆਪਣੇ ਰੂਪ ਨੂੰ ਨਾ ਪਛਾਣੇ ਸੰਸਾਰ ਦੇ ਸਰੂਪ ਨੂੰ ਤੇ ਪਛਾਣੇ ਭਾਵੇਂ ਸੱਚ ਕਰਕੇ ਜਾਣੇ ਜਾਂ ਝੂਠ ਕਰਕੇ, ਪਰ ਆਪਣੇ ਅਸਲੀ ਸਰੂਪ ਨੂੰ ਨਾ ਜਾਣੇ ਉਹਨੂੰ ਕਹਿੰਦੇ ਨੇ ਵੀ ਅਗਿਆਨ ਹੈ।
ਵਸਤ ਸਤਿਆ ਕੋ ਜਾਣੇ ਨਾ,
ਸੱਚੀ ਵਸਤ ਨੂੰ ਜਿੰਨੀ ਦੇਰ ਬੰਦਾ ਜਾਣਦਾ ਨਹੀਂ ਹੈ,
ਕਲਪੇ ਅਪਰਤ ਸੀ ਕੇ ਮਾਹੀ,
ਉਨੀ ਦੇਰ ਇਸ ਮਾਇਆ ਦੇ ਵਿੱਚ ਆਪਣੀ ਕਲਪਨਾ ਨਾਲ ਸੰਸਾਰ ਨੂੰ ਜਾਂ ਸੱਚਾ ਜਾਣਦਾ ਜਾਂ ਝੂਠਾ ਜਾਣਦਾ, ਜਿਵੇਂ ਦਾ ਵਿਚਾਰ ਉਸੇ ਤਰ੍ਹਾਂ ਦਾ ਹੀ ਸਮਝ ਲੈਂਦਾ ਬੰਦਾ।
ਵੇ ਦ੍ਰਿਸ਼ਟਾਂਤ ਤੋਂ ਇਹ ਸਮਝਾਵੇ,
ਮਹਾਰਾਜ ਨੇ ਆਖਿਆ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਉਂਦੇ ਆ, ਸ਼ਾਇਦ ਗੱਲ ਸਮਝ ਵਿੱਚ ਆ ਜਾਵੇ।
ਜਗ ਕੀ ਰਚਨਾ ਤਥਾ ਜਨਾਵੇ,
ਜਿੱਦਾਂ ਸੰਸਾਰ ਦੀ ਰਚਨਾ ਰਚੀ ਆ ਤੁਹਾਨੂੰ ਦੱਸਦੇ ਹਾਂ ਪ੍ਰਮਾਣ ਦੇ ਕੇ।
ਤਮ ਮੈਂ ਰਜ ਕੋ ਨਾਹਨ ਜਾਣੇ,
ਕਹਿੰਦੇ ਹਨੇਰੇ ਵਿੱਚ ਰੱਸੀ ਪਈ ਹੋਵੇ ਤੇ ਜਿਹੜਾ ਜਾਣਦਾ ਨਾ ਹੋਵੇ।
ਭਰਮ ਤੇ ਬਿਸਰ ਤਿਸ ਕੋ ਮਨ,
ਭਰਮ ਵਿੱਚ ਪੈ ਕੇ ਹਨੇਰੇ ਵਿੱਚ ਰੱਸੀ ਪਈ ਨੂੰ ਸੱਪ ਸਮਝ ਲੈਂਦਾ ਹੈ।
ਪੈ ਧਰ ਕੇ ਭਾਜਤ ਕੰਪਾਏ,
ਜਾਂ ਤਾਂ ਭੱਜ ਜਾਵੇਗਾ ਜਾਨ ਬਚਾਉਣ ਲਈ ਤੇ ਜਾਂ ਲਾਗੇ ਖੜਾ ਕੰਬੀ ਜਾਵੇਗਾ ਕਿ ਅਗਲੇ ਬੰਨੇ ਸੱਪ ਹੈ।
ਜੇ ਹੋਏ ਝੂਠੋ ਕਿਉਂ ਡਰ ਪਾਏ,
ਕਹਿੰਦੇ ਨੇ ਜੇ ਤੇ ਹੋਵੇ ਝੂਠ ਤੇ ਫਿਰ ਬੰਦੇ ਨੂੰ ਡਰਨ ਦੀ ਲੋੜ ਨਹੀਂ ਹੈ, ਵੀ ਇਹ ਤੇ ਰੱਸੀ ਹੈ ਫਿਰ ਕਾਹਤੋਂ ਡਰਨਾ ਹੈ।
ਜੇ ਸੱਚ ਹੋਏ ਬਿਨਸੈ ਨਾਹੀ,
ਜੇ ਸੱਚ ਹੋਵੇ ਤੇ ਫਿਰ ਉਹਦਾ ਸਰੂਪ ਨਾਸ ਨਹੀਂ ਹੋਣਾ ਚਾਹੀਦਾ, ਜਦੋਂ ਪ੍ਰਕਾਸ਼ ਕਰਕੇ ਵੇਖੀਏ ਫਿਰ ਸੱਪ ਹੀ ਦਿਸਣਾ ਚਾਹੀਦਾ। ਸੱਚ ਹੈ ਨੀ ਹੁੰਦੀ ਰੱਸੀ ਆ, ਪਰ ਲੱਗਦੀ ਸੱਪ ਹੈ ਸਿਰਫ ਭਰਮ ਕਰਕੇ। ਬੰਦਾ ਡਰਾ ਡਰੀ ਜਾਂਦਾ ਕੋਲ ਖੜਾ ਹਨੇਰੇ ਵਿੱਚ ਰੱਸੀ ਪਈ ਵੇਖ ਕੇ ਕਿਤੇ ਸੱਪ ਹੀ ਨਾ ਹੋਵੇ। ਮਹਾਰਾਜ ਕਹਿੰਦੇ ਜੇ ਉਹਨੂੰ ਝੂਠ ਦਾ ਪਤਾ ਹੋਵੇ ਡਰੇ ਕਿਉਂ, ਤੇ ਜੇ ਸੱਚ ਹੋਵੇ ਤੇ ਸੱਪ ਉੱਥੋਂ ਗਾਇਬ ਕਿਉਂ ਹੋਵੇ, ਫਿਰ ਸੱਪ ਹੀ ਦਿਸੇ ਹਨੇਰੇ ਚ, ਕਿਉਂਕਿ ਸੱਚ ਤੇ ਹੈ ਹੀ ਨਹੀਂ ਸੀ, ਇਸ ਕਰਕੇ ਸੱਪ ਨਹੀਂ ਦਿਸਦਾ ਹੈ ਤੇ ਰੱਸੀ ਸੀ, ਪਰ ਰੱਸੀ ਦੇ ਬਾਰੇ ਸੱਚ ਦਾ ਪਤਾ ਨਹੀਂ ਸੀ। ਅਗਿਆਨ ਹੋਣ ਕਰਕੇ ਇਸ ਗੱਲ ਦਾ ਪਤਾ ਨਹੀਂ ਸੀ ਕਿ ਰੱਸੀ ਹੈ ਉਹ ਸੱਪ ਵਰਗੀ ਲੱਗੀ ਜਾਂਦੀ ਹੈ, ਇਸ ਕਰਕੇ ਬੰਦਾ ਡਰਦਾ ਹੈ।
ਜਾਂ ਤੇ ਅਨਰ ਵਚਨ ਲਖਤਾ,
ਇਸੇ ਕਰਕੇ ਕਹਿੰਦੇ ਨੇ ਜਿੰਨੀ ਦੇਰ ਭਰਮ ਨਾ ਨਿਕਲ ਜਾਵੇ ਉਨੀ ਦੇਰ ਸੱਪ ਤੇ ਰੱਸੀ ਦਾ ਬੰਦਾ ਨਿਰਣਾ ਨਹੀਂ ਕਰ ਸਕਦਾ ਹਨੇਰੇ ਵਿੱਚ ਪਈ ਦਾ।
ਬ੍ਰਹਮ ਬ੍ਰਹਮ ਰੂਪ ਨਹੀਂ ਜਿਨ ਜਾਣਾ,
ਇਸੇ ਤਰ੍ਹਾਂ ਜਦੋਂ ਤੱਕ ਗੁਰੂ ਦੀ ਕਿਰਪਾ ਨਾ ਵਰਤ ਜਾਵੇ ਬ੍ਰਹਮ ਦੇ ਅਸਲ ਸਰੂਪ ਨੂੰ ਬੰਦਾ ਪਛਾਣ ਨਾ ਲਵੇ।
ਤਿਸ ਕੋ ਭਗਤ ਅਗਿਆਨਾ,
ਉਨੀ ਦੇਰ ਬੰਦਾ ਗਿਆਨ ਵਿੱਚ ਹੈ ਤੇ ਉਹ ਮਾਇਆ ਦੇ ਸਰੂਪ ਨੂੰ ਨਹੀਂ ਸਮਝ ਸਕਦਾ ਕਿ ਸੰਸਾਰ ਸੱਚ ਹੈ ਕਿ ਝੂਠ ਹੈ, ਕਦੀ ਸੱਚ ਲੱਗੇਗਾ ਕਦੀ ਝੂਠ ਲੱਗੇਗਾ।
ਜਬ ਅਗਿਆਨ ਬ੍ਰਹਮ ਕੋ ਭਇਓ,
ਕਹਿੰਦੇ ਨੇ ਜਦੋਂ ਬ੍ਰਹਮ ਵੱਲੋਂ ਅਗਿਆਨ ਹੁੰਦਾ ਬੰਦਾ ਅਗਿਆਨੀ ਹੁੰਦਾ ਹੈ।
ਇਸ ਅਗਿਆਨ ਜਗਤ ਨਿਰਮਯੋ,
ਬਸ ਉਸ ਅਗਿਆਨ ਕਰਕੇ ਇਹ ਸੰਸਾਰ ਉਹਨੂੰ ਸਾਰਾ ਸੱਚ ਸਰੂਪ ਜਾਪਦਾ ਹੈ।
ਸਤਿਗੁਰ ਵੱਡੇ ਭਾਗ ਤੇ ਮਿਲੇ,
ਜੇ ਕਿਸੇ ਦੇ ਵੱਡੇ ਭਾਗ ਹੋਣ, ਗੁਰੂ ਸਾਹਿਬ ਜੀ ਨੂੰ ਮਿਲ ਪਏ, ਮਹਾਰਾਜ ਜੀ ਨੂੰ ਸੇਵਾ ਕਰਕੇ ਸਿਮਰਨ ਕਰਕੇ ਪ੍ਰਸੰਨ ਕਰ ਲਏ ਤਾਂ
ਸੋ ਉਪਦੇਸ਼ ਦੇ ਜਬ ਭਲੇ,
ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਉਪਦੇਸ਼ ਦੇਣ,
ਐਸੇ ਰਜੂ ਗਿਆਤਾ ਕੋਏ,
ਬਸ ਗੁਰੂ ਦਾ ਉਪਦੇਸ਼ ਉਸੇ ਵੇਲੇ ਭਰਮ ਕੱਟ ਦਿੰਦਾ ਅੰਦਰੋਂ, ਤੇ ਉਦੋਂ ਬੰਦੇ ਨੂੰ ਪਤਾ ਲੱਗਦਾ ਕਿ ਸੰਸਾਰ ਸੁਪਨੇ ਦੀ ਨਿਆਈ ਹੈ। ਪ੍ਰਮਾਤਮਾ ਦਾ ਰੂਪ ਉਹਦੀ ਸੱਤਿਆ ਤੇ ਖੜਾ ਹੋਣ ਕਰਕੇ ਸੱਚੀ ਹੈ, ਪਰ ਸੱਚੇ ਤਾਂ ਨਹੀਂ ਵੀ ਇਹਨੇ ਰਹਿਣਾ ਨਹੀਂ। ਕਹਿੰਦੇ ਨੇ ਜਿਵੇਂ ਜੈਸੇ ਰੱਜੂ ਗਿਆਤਾ ਕੋਏ, ਹਨੇਰੇ ਵਿੱਚ ਬੰਦਾ ਰੱਸੀ ਤੋਂ ਡਰੀ ਜਾਂਦਾ ਵੀ ਅਗਲੇ ਬੰਨੇ ਸੱਪ ਹੈ, ਪਰ ਕਹਿੰਦੇ ਕੋਈ ਪਿੱਛੋਂ ਸਿਆਣਾ ਬੰਦਾ ਜਿਹੜਾ ਜਾਣਦਾ ਜਿਹਨੇ ਦਿਨੇ ਰੱਸੀ ਪਈ ਉੱਥੇ ਵੇਖੀ, ਕਹਿੰਦੇ ਉਹ ਆ ਜਾਵੇ, ਉਹ ਫਿਰ ਉਹਨੂੰ ਸਮਝਾਉਂਦਾ ਹੈ।
ਉਪਦੇਸ਼ ਹੈ
ਇਹ ਨਹਿ ਹੋਏ, ਇਹ ਸੱਪ ਨੂੰ ਕਹਿੰਦੇ। ਫਿਰ ਉਹ ਬੰਦਾ ਕਹਿੰਦਾ ਨਾ ਭਾਈ ਡਰ ਨਾ, ਇਹ ਤੇ ਰੱਸੀ ਆ, ਮੈਂ ਦਿਨੇ ਵੇਖੀ ਸੀ, ਇਹ ਸੱਪ ਨਹੀਂ ਹੈ।
ਮੈਂ ਨੀ ਕਹਿਰੀ ਰੱਜ ਕਹਿ,
ਉਹ ਸਿਆਣਾ ਆਖੇਗਾ ਮੈਂ ਬਿਲਕੁਲ ਨਾ ਡਰ, ਮੇਰੇ ਤੇ ਵਿਸ਼ਵਾਸ ਕਰ, ਮੈਂ ਦੇਖੀ ਆ ਦਿਨੇ ਰੱਸੀ ਪਈ ਸੀ ਇੱਥੇ।
ਯਾਰ ਕੰਪਤ ਸੀ ਕੋ ਦਹਿ,
ਉਸੇ ਵੇਲੇ ਬੰਦੇ ਦਾ ਭੈ ਵੀ ਲੱਥ ਜਾਂਦਾ ਤੇ ਕੰਬਣੀ ਵੀ ਹਟ ਜਾਂਦੀ ਜਿਹੜਾ ਸੱਪ ਨੂੰ ਵੇਖ ਕੇ ਕੰਬੀ ਜਾਂਦਾ ਸੀ।
ਤੇਵੇਂ ਉਪਦੇਸ਼ ਗੁਰੂ ਜਬ ਕਰੇ,
ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਹਨ ਉਪਦੇਸ਼ ਦਿੰਦੇ ਹਨ ਤਾਂ
ਬ੍ਰਹਮ ਗਿਆਨ ਤਿਸੀ ਕੋ ਹਰੈ,
ਬ੍ਰਹਮ ਦਾ ਗਿਆਨ ਆ ਜਾਂਦਾ ਤੇ ਅਗਿਆਨ ਉਹਦਾ ਚਲਿਆ ਜਾਂਦਾ ਹੈ।
ਕਲ ਪਿਓ ਜਗਤ ਸਰਪ ਕੀ ਨਿਆਏ,
ਬਸ ਕਹਿੰਦੇ ਨੇ ਅਸਲ ਵਿੱਚ ਇਹ ਰੱਸੀ ਵਿੱਚ ਜਿਵੇਂ ਬੰਦਾ ਸੱਪ ਖੜਾ ਕਰ ਲੈਂਦਾ ਨਾ, ਆਪੇ ਸੱਪ ਕਲਪ ਲੈਂਦਾ ਵੀ ਸੱਪ ਹੈ, ਹੁੰਦਾ ਸੱਪ ਕੋਈ ਨੀ ਉਹ, ਇਸੇ ਤਰ੍ਹਾਂ ਕਹਿੰਦੇ ਨੇ ਅਗਿਆਨ ਕਰਕੇ ਬੰਦੇ ਨੇ ਸੰਸਾਰ ਕਲਪ ਲਿਆ, ਅਸਲ ਵਿੱਚ ਸੰਸਾਰ ਸੱਚ ਸਰੂਪ ਨਹੀਂ। ਜੈਸਾ ਸੁਪਨਾ ਰਹਿਣਕਾ ਤੈਸਾ ਇਹੋ ਸੰਸਾਰ, ਮਹਾਰਾਜ ਜੀ ਦੇ ਬਚਨ ਨੇ ਗੁਰਬਾਣੀ ਅੰਦਰ।
ਬ੍ਰਹਮ ਰਜੂ ਸਮ ਲੱਖ ਸੁਖ ਪਾਏ,
ਬਸ ਕਹਿੰਦੇ ਨੇ ਇਸੇ ਤਰ੍ਹਾਂ ਬ੍ਰਹਮ ਨੂੰ ਰਜੂ ਰੱਸੀ ਰੂਪ ਜਾਣ ਕੇ ਜਿਹੜੇ ਬ੍ਰਹਮ ਗਿਆਨੀ ਉਹ ਸੁਖ ਪਾਉਂਦੇ, ਜਿਵੇਂ ਗਿਆਨੀ ਨੂੰ ਪਤਾ ਲੱਗ ਜਾਏ ਵੀ ਇਹ ਰੱਸੀ ਹੈ ਫਿਰ ਉਹ ਸੱਪ ਕਰਕੇ ਡਰਦਾ ਨਹੀਂ। ਇਸੇ ਤਰ੍ਹਾਂ ਬ੍ਰਹਮ ਗਿਆਨ ਆਉਣ ਤੋਂ ਪਤਾ ਲੱਗ ਜਾਂਦਾ ਵੀ ਅਸਲ ਵਿੱਚ ਜਿਹੜਾ ਸੱਚ ਹੈ ਉਹ ਪ੍ਰਮਾਤਮਾ, ਪ੍ਰਮਾਤਮਾ ਸੱਚ ਦਾ ਆਸਰਾ ਦੇਣ ਕਰਕੇ ਸੰਸਾਰ ਜਿਹੜਾ ਇਹ ਵੀ ਸੱਚ ਰੂਪ ਉਹ ਜਾਣਦਾ ਹੈ, ਪਰ ਉਹਨੂੰ ਪਤਾ ਵੀ ਇਹ ਕਿਸੇ ਦੇ ਆਸਰੇ ਤੇ ਸੱਚ ਹੈ, ਆਪਣੇ ਆਪ ਵਿੱਚ ਇਹ ਸੱਚ ਨਹੀਂ। ਇਸ ਕਰਕੇ ਜਿਹੜਾ ਗਿਆਨੀ ਹੈ ਉਹ ਸੱਚ ਨਾਲ ਆਸਰੇ ਨਾਲ ਪਿਆਰ ਪਾਉਂਦਾ ਹੈ, ਬਣੀ ਚੀਜ਼ ਨਾਲ ਨਹੀਂ ਪਾਉਂਦਾ। ਜਿਸ ਚੀਜ਼ ਨੇ ਬਣਾਈ ਤੇ ਆਪਣੇ ਆਸਰੇ ਤੇ ਖਿਲਾਰੀ ਹੈ ਉਹਦੇ ਨਾਲ ਸੁਰਤੀ ਜੋੜੇਗਾ ਤੇ ਉਹ ਹੈ ਪ੍ਰਮਾਤਮਾ। ਇਸੇ ਤਰ੍ਹਾਂ ਕਹਿੰਦੇ ਜਦੋਂ ਗੁਰੂ ਸਾਹਿਬ ਕਿਰਪਾ ਕਰਕੇ ਗਿਆਨ ਬਖਸ਼ ਦੇਣ ਤੇ ਫਿਰ ਸੰਸਾਰ ਦੇ ਅਸਲੀ ਸਰੂਪ ਦਾ ਪਤਾ ਲੱਗ ਜਾਂਦਾ ਹੈ।
ਬੰਦਿਆ ਸੁੱਤ ਅਸਮ ਜਗ ਨਾ ਕੋਰੇ,
ਉਹ ਕਹਿੰਦੇ ਨੇ ਸੰਸਾਰ ਝੂਠਾ ਵੀ ਨੀ, ਜਿਵੇਂ ਇਸਤਰੀ ਹੁੰਦੀ ਆ ਉਹ ਪੁੱਤਰ ਨੂੰ ਜਨਮ ਦਿੰਦੀ, ਇਸਤਰੀ ਵੀ ਸੱਚੀ ਆ ਪੁੱਤਰ ਵੀ ਸੱਚਾ ਹੀ ਹੈ।
ਇੰਦਰਿਆ ਵਿਸਿਆ ਦਿਖਦ ਬਿਦਰੂਰੇ,
ਕਹਿੰਦੇ ਨੇ ਇੰਦਰਿਆ ਕਰਕੇ ਕਿਸੇ ਨੂੰ ਸੱਚਾ ਜਾਪਦਾ ਕਿਸੇ ਨੂੰ ਝੂਠਾ, ਸੱਚੇ ਵੱਲੋਂ ਬਣਾਇਆ ਹੋਣ ਕਰਕੇ ਬਿਲਕੁਲ ਝੂਠਾ ਵੀ ਨਹੀਂ, ਸੱਚ ਦੀ ਸੱਤਾ ਸੱਚ ਦੇ ਆਸਰੇ ਤੇ ਹੈ, ਇਸ ਕਰਕੇ ਆਪਾਂ ਇਹਨੂੰ ਬਿਲਕੁਲ ਝੂਠਾ ਵੀ ਨਹੀਂ ਕਹਿ ਸਕਦੇ। ਪਰ ਗੁਰੂ ਗਿਆਨ ਬਖਸ਼ ਦੇਵੇ ਫਿਰ ਪਤਾ ਲੱਗ ਜਾਂਦਾ ਵੀ ਇਹ ਨਾਸਵੰਤ ਹੈ, ਇਸ ਕਰਕੇ ਮੈਂ ਸੱਤ ਚੀਜ਼ ਨਾਲ ਪ੍ਰੇਮ ਨਹੀਂ ਕਰਨਾ ਸੱਤ ਨਾਲ ਕਰਨਾ ਹੈ। ਫਿਰ ਸੱਤ ਤੇ ਪ੍ਰਮਾਤਮਾ ਹੀ ਹੈ, ਬੰਦਾ ਸੰਸਾਰ ਨਾਲ ਪ੍ਰੇਮ ਨਹੀਂ ਕਰਦਾ, ਸੰਸਾਰ ਨੂੰ ਆਸਰਾ ਦੇਣ ਵਾਲੇ ਪ੍ਰਮਾਤਮਾ ਨਾਲ ਪਿਆਰ ਕਰਦਾ। ਫਿਰ
ਸਤਿਆ ਬ੍ਰਹਮ ਕੀ ਸਤਿਆ ਸੰਗ,
ਸੱਚ ਬ੍ਰਹਮ ਦੀ ਸਤਿਆ ਕਰਕੇ ਸੰਸਾਰ ਬਣਿਆ, ਆਪਣੇ ਆਪ ਵਿੱਚ ਸੰਸਾਰ ਬਣਿਆ ਵੀ ਨਹੀਂ, ਪਰਮਾਤਮਾ ਨੇ ਆਪਣੀ ਤਾਕਤ ਨਾਲ ਖੜਾ ਕੀਤਾ ਇਹ।
ਭਾਸਤ ਹੈ ਸਤ ਨਾਨਾ ਰੰਗ,
ਕਹਿੰਦੇ ਨੇ ਗਿਆਨ ਇੰਦਰੀਆਂ ਦੇ ਭਰਮ ਕਰਕੇ ਇਹ ਵੱਖਰੇ ਵੱਖਰੇ ਤਰ੍ਹਾਂ ਦਾ ਸਾਨੂੰ ਲੱਗੀ ਜਾਂਦਾ ਹੈ।
ਜੈਸਾ ਜੋ ਹੋਵੇ ਤਿਸ ਤਾਨ,
ਜਿੱਥੇ ਸੱਚ ਦਾ ਅਸਲ ਵਿੱਚ ਆਸਰਾ ਹੋਵੇ, ਜਿਸ ਆਸਰੇ ਤੇ ਇਹ ਬ੍ਰਹਿਮੰਡ ਸੰਸਾਰ ਖੜਾ ਹੈ,
ਵਹਾਂ ਕਲਪਨਾ ਬਨਹੀ ਆਨ,
ਇਸ ਕਰਕੇ ਉੱਥੇ ਕੋਈ ਕਲਪਨਾ ਕਰਕੇ ਸੰਸਾਰ ਨੂੰ ਨਵਾਂ ਨਹੀਂ ਸਿਰਜਣਾ ਚਾਹੀਦਾ ਆਪਣੇ ਮਨ ਵਿੱਚ ਭਈ ਇਹ ਝੂਠ ਸੱਚ, ਪਰਮਾਤਮਾ ਨੂੰ ਧਿਆਨ ਚ ਰੱਖਣਾ ਚਾਹੀਦਾ ਜਿਸ ਨੇ ਇਸ ਸੰਸਾਰ ਨੂੰ ਬਣਾਇਆ ਹੈ।
ਜਾਵਤ ਨੈ ਤਿਸ ਟਾਣ ਸੋ ਜਾਣੇ,
ਜਦੋਂ ਤੱਕ ਉਸ ਆਸਰੇ ਦਾ ਪਤਾ ਨਹੀਂ ਲੱਗਦਾ ਵੀ ਕਿਸ ਆਸਰੇ ਤੇ ਸੰਸਾਰ ਖੜਾ ਹੈ,
ਧਾਵਤ ਭ੍ਰਮਤ ਕਲਪਨ ਠਾਨੇ,
ਉਦੋਂ ਤੱਕ ਕਹਿੰਦੇ ਬੰਦਾ ਭਰਮ ਵਿੱਚ ਪਿਆ ਹੋਇਆ ਆਪਣੀ ਕਲਪਨਾ ਕਲਪੀ ਜਾਂਦਾ ਵੀ ਸੰਸਾਰ ਸੱਚ ਹੈ, ਇਹ ਪਰਿਵਾਰ ਇਹ ਕਟੰਬ ਕਬੀਲਾ ਦੁਨੀਆਂ ਰੰਗ ਤਮਾਸ਼ੇ, ਕਹਿੰਦੇ ਫਿਰ ਇਹਨਾਂ ਨੂੰ ਕਲਪਦਾ ਕਲਪਦਾ ਇਹਨਾਂ ਚ ਫਸ ਜਾਂਦਾ ਆਖਰ ਨੂੰ।
ਨਿਸ਼ਚਾ ਹੋਏ ਗਿਆ ਤਿਸ ਟਾਨ,
ਜਦੋਂ ਆਸਰੇ ਦਾ ਪਤਾ ਲੱਗ ਜਾਵੇ ਨਿਸ਼ਚਾ ਹੋ ਜਾਵੇ ਭਈ ਜੇ ਮਹਾਰਾਜ ਨੂੰ ਸੱਤਿਆ ਨਾ ਦੇਵੇ ਤੇ ਸੰਸਾਰ ਤਾਂ 2 ਮਿੰਟ ਨਹੀਂ ਰਹਿ ਸਕਦਾ, ਇਸ ਕਰਕੇ ਅਸਲ ਸੱਚ ਤੇ ਉਹ ਆ ਜਿਸ ਸੱਚ ਦੇ ਆਸਰੇ ਤੇ ਖੜਾ ਸੰਸਾਰ। ਕਹਿੰਦੇ ਨੇ ਜਦੋਂ ਇਹ ਗਿਆਨ ਆ ਜਾਵੇ ਫਿਰ ਸੱਚ ਦੇ ਆਸਰੇ ਨਾਲ ਹੀ ਬੰਦਾ ਜੁੜਦਾ ਹੈ, ਉਹਦੇ ਬਣਾਏ ਨਾਲ ਨਹੀਂ ਜੁੜਦਾ, ਭਾਵੇਂ ਉਹਦੇ ਵਿੱਚ ਹੀ ਰਹਿੰਦਾ ਉਹਦੇ ਨਾਲ ਨਫ਼ਰਤ ਨਹੀਂ ਕਰਦਾ, ਉਹਦਾ ਬਣਾਇਆ ਨਾ ਸੱਚ ਦਾ ਬਣਾਇਆ ਇਸ ਕਰਕੇ ਨਫ਼ਰਤ ਨਹੀਂ ਕਰਦਾ ਵੀ ਬਣਾਇਆ ਜੋ ਸੱਚੇ ਨੇ ਹੈ, ਪਰ ਸੱਚੇ ਦੇ ਸਾਧ ਸੰਗਤ ਆਸਰੇ ਤੇ ਖੜਾ, ਇਸ ਕਰਕੇ ਸਿਆਣਾ ਬੰਦਾ ਆਸਰੇ ਨਾਲ ਪਿਆਰ ਕਰਦਾ ਹੈ। ਜਿਹੜਾ ਸਿਆਣਾ ਬੰਦਾ ਸਾਧ ਸੰਗਤ ਅਸਲ ਵਿੱਚ ਉਹਨੂੰ ਪਤਾ ਹੁੰਦਾ ਵੀ ਜੇ ਰੁੱਖ ਕੋਲੋਂ ਫਲ ਲੈਣੇ ਆ ਤੇ ਪਾਣੀ ਜੜ੍ਹਾਂ ਨੂੰ ਪਾਉਣਾ ਪੈਣਾ, ਪੱਤਿਆਂ ਉੱਤੇ ਛਿੜਕਾ ਮਾਰਿਆਂ ਗੱਲ ਨਹੀਂ ਬਣਨੀ। ਸਿਆਣਾ ਬੰਦਾ ਸਾਧ ਸੰਗਤ ਅਸਲ ਸੱਚ ਨਾਲ ਮੁੱਢ ਨਾਲ ਪਿਆਰ ਕਰਦਾ, ਉਹਨੂੰ ਪਤਾ ਵੀ ਸੰਸਾਰ ਨੂੰ ਖੜਾ ਤੇ ਪ੍ਰਮਾਤਮਾ ਨੇ ਕੀਤਾ, ਬਣਾਇਆ ਤਾਂ ਉਹਨੇ, ਉਹਦੇ ਕਰਕੇ ਟਿਕਿਆ, ਨਾਮ ਕੇ ਧਾਰੇ ਖੰਡ ਬ੍ਰਹਿਮੰਡ ਮਹਾਰਾਜ ਕਹਿੰਦੇ ਨੇ, ਇਸ ਕਰਕੇ ਉਹ ਨਾਮ ਨਾਲ ਹੀ ਪ੍ਰੀਤੀ ਜੋੜਦਾ ਹੈ। ਫਿਰ
ਉਹਨੇ ਕਲਪਨਾ ਕਰੇ ਨਾਨ,
ਇਸ ਕਰਕੇ ਉਹ ਫਿਰ ਆਪਣੀ ਕਲਪਨਾ ਵਿੱਚ ਸੰਸਾਰ ਨੂੰ ਸੱਚ ਨਹੀਂ ਸਮਝਦਾ।
ਜਾਂਤੇ ਸੁਣੋ ਸੰਤ ਸਤਰ ਮਾਹੀ,
ਇਸ ਕਰਕੇ ਹੇ ਸੰਤ ਜੀ ਸੁਣੋ ਪਿਆਰ ਨਾਲ ਕੰਨਾਂ ਵਿੱਚ,
ਜੇ ਅਲੰਬ ਜਗ ਜਾਨੋ ਤਾਹੀ,
ਇਸ ਅਲੰਬ ਕਹਿੰਦੇ ਆਸਰੇ ਨੂੰ, ਜੇ ਅਲੰਬ ਜਗ ਜਿਸ ਆਸਰੇ ਤੇ ਪ੍ਰਮਾਤਮਾ ਹੈ, ਜਾਨੋ ਤਾਹੀ ਤੁਸੀਂ ਉਸ ਪ੍ਰਮਾਤਮਾ ਨੂੰ ਜਾਣਨ ਦਾ ਯਤਨ ਕਰੋ, ਇਹ ਸੰਸਾਰ ਦੇ ਝਮੇਲੇ ਵਿੱਚ ਨਾ ਪਾਓ ਤੁਸੀਂ।
ਜਿਸ ਜਾਣੇ ਸਗਰੋ ਭ੍ਰਮ ਜਾਏ,
ਇਹਨਾਂ ਨੇ ਪ੍ਰਮਾਤਮਾ ਨੂੰ ਜਾਣ ਲਿਆ ਗੁਰੂ ਦੀ ਕਿਰਪਾ ਨਾਲ, ਉਹਨਾਂ ਦੇ ਮਨ ਦਾ ਭਰਮ ਨਿਕਲ ਜਾਂਦਾ ਹੈ।
ਸਭ ਵਿਚਿੱਤਰਤਾ ਏਕ ਲਖਾਏ,
ਫਿਰ ਸਾਰੀ ਵਿਚਿੱਤਰਤਾ ਸਾਰੀ ਕੁਦਰਤ ਨੂੰ ਇੱਕੋ ਹੀ ਰੂਪ ਦੇਖਦਾ, ਉਹਨੂੰ ਰੱਬ ਤੋਂ ਬਿਨਾਂ ਕੁਝ ਨਹੀਂ ਦਿਸਦਾ, ਉਹ ਨਾਨਾ ਤਰ੍ਹਾਂ ਦਾ ਸੰਸਾਰ ਨਹੀਂ ਜਾਣਦਾ ਵੀ ਕੋਈ ਵੈਰੀ ਕੋਈ ਮਿੱਤਰ ਕੋਈ ਕਾਲਾ ਕੋਈ ਗੋਰਾ ਕੋਈ ਅਮੀਰ ਕੋਈ ਗਰੀਬ ਕੋਈ ਕਿਤੋਂ ਦਾ ਕੋਈ ਕਿਤੋਂ ਦਾ ਨਹੀਂ, ਉਹਨੂੰ ਸਭ ਥਾਵਾਂ ਤੇ ਇੱਕ ਪ੍ਰਮਾਤਮਾ ਹੀ ਦਿਸਦਾ ਹੈ।
ਬ੍ਰਹਮ ਸਰੂਪ ਆਪ ਹੋਏ ਮਾਨ,
ਕਹਿੰਦੇ ਨੇ ਉਹ ਬ੍ਰਹਮ ਸਰੂਪ ਹੀ ਸਾਧ ਸੰਗਤ ਹੋ ਜਾਂਦਾ, ਇਸ ਕਰਕੇ ਸਾਰਿਆਂ ਨੂੰ ਬ੍ਰਹਮੀ ਰੂਪ ਵਿੱਚ ਵੇਖਦਾ ਹੈ। ਸੋ ਜੇ ਇੱਥੇ ਭਾਵੇਂ ਕਥਾ ਇਤਿਹਾਸ ਦੀ ਆਪਾਂ ਬਹੁਤਾ ਬਾਹਰ ਨਹੀਂ ਜਾ ਸਕਦੇ, ਪਰ ਥੋੜੀ ਕੁ ਵਿਚਾਰ ਕਰੀਏ ਵੀ ਸਾਧ ਸੰਗਤ ਆਪਾਂ ਕਹਿੰਦੇ ਹਾਂ ਆਤਮਾ ਸਾਰਿਆਂ ਦੀ ਪ੍ਰਮਾਤਮਾ ਦਾ ਹੀ ਅੰਸ਼ ਹੈ। ਜੇ ਪ੍ਰਮਾਤਮਾ ਦਾ ਅੰਸ਼ ਹੈ ਤਾਂ ਮਤਲਬ ਮੇਰੀ ਆਤਮਾ ਇਹਨਾਂ ਦੀ ਆਤਮਾ ਤੁਹਾਡੀ ਆਤਮਾ ਦੂਜੇ ਦੀ ਤੀਜੇ ਦੀ ਸਾਰਿਆਂ ਵਿੱਚ ਪ੍ਰਮਾਤਮਾ ਹੀ ਹੈ ਨਾ, ਅੰਸ਼ ਤੇ ਇੱਕੋ ਹੀ ਆਤਮਾ ਤੇ ਇੱਕ ਹੀ ਪ੍ਰਮਾਤਮਾ ਦੀ ਹੈ ਨਾ ਸਾਰੀ। ਫਿਰ ਤੇ ਜੇ ਇੱਕ ਹੀ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਫਿਰ ਸਾਧ ਸੰਗਤ ਨਾਨਾ ਤਰ੍ਹਾਂ ਦਾ ਜਾਣਨ ਦੀ ਲੋੜ ਹੀ ਨਹੀਂ, ਫਿਰ ਤੇ ਸਾਰਿਆਂ ਵਿੱਚ ਇੱਕ ਹੀ ਪ੍ਰਮਾਤਮਾ ਨਾ, ਇਹ ਤੇ ਹੋ ਨਹੀਂ ਸਕਦਾ ਵੀ ਤੁਹਾਡੇ ਚ ਪ੍ਰਮਾਤਮਾ ਤੇ ਪਰ ਮੇਰੀ ਆਤਮਾ ਵੱਖਰੀ ਹੈ ਇਕੱਲੇ ਦੀ, ਜਾਂ ਮੇਰੇ ਵਿੱਚ ਪ੍ਰਮਾਤਮਾ ਜਿੱਥੇ ਮੇਰੀ ਆਤਮਾ ਤੇ ਤੁਹਾਡੀ ਆਤਮਾ ਕਿਸੇ ਹੋਰ, ਇਹਦਾ ਮਤਲਬ ਫਿਰ ਸੱਚ ਦੋ ਹੋ ਗਏ, ਇੱਕ ਤੁਹਾਡੀ ਆਤਮਾ ਇੱਕ ਮੇਰੀ ਆਤਮਾ, ਇਹ ਆਤਮਾ ਇੱਕੋ ਹੀ ਹੈ ਸਾਰਿਆਂ ਵਿੱਚ, ਪ੍ਰਮਾਤਮਾ ਦੀ ਕਲਾ ਸਾਰੀ। ਜਦੋਂ ਸਾਰਿਆਂ ਵਿੱਚ ਉਹੋ ਹੀ ਪ੍ਰਮਾਤਮਾ, ਮੇਰੇ ਚ ਵੀ ਤੁਹਾਡੇ ਚ ਵੀ ਦੂਜਿਆਂ ਚ ਤੀਜਿਆਂ ਚ ਚੌਥਿਆਂ ਚ, ਤੇ ਫਿਰ ਸਾਰਿਆਂ ਵਿੱਚ ਸਾਧ ਸੰਗਤ ਇੱਕੋ ਰੱਬ ਹੋਣ ਕਰਕੇ ਇਹ ਰੱਬ ਦੀ ਹੰਸ ਹੈ, ਸਾਰਿਆਂ ਵਿੱਚ ਇੱਕ ਹੀ ਪਰਮਾਤਮਾ ਦਿਸਦਾ, ਪਰ ਸਿਰਫ ਸਮਝਣ ਨਾਲ ਨਹੀਂ, ਇਹਦੇ ਵਾਸਤੇ ਨਾਮ ਦੀ ਕਮਾਈ ਕਰਨੀ ਪੈਂਦੀ। ਜਦੋਂ ਗੁਰੂ ਦੀ ਕਿਰਪਾ ਵਰਤ ਜਾਵੇ ਫਿਰ ਅਨੁਭਵ ਹੁੰਦਾ ਹੈ।
ਬ੍ਰਹਮ ਸਰੂਪ ਆਪ ਹੋਏ ਮਾਨ,
ਫਿਰ ਉਹ ਨਾਮ ਜਪਣ ਵਾਲਾ ਬ੍ਰਹਮ ਸਰੂਪ ਹੀ ਹੋ ਜਾਂਦਾ ਤੇ ਫਿਰ ਉਹਨੂੰ ਸਾਰਾ ਸੰਸਾਰ ਰੱਬ ਰੂਪ ਹੀ ਦਿਸਦਾ ਹੈ, ਜਿਵੇਂ ਭਾਈ ਘਨੱਈਆ ਜੀ ਨੂੰ ਦਿਸਣ ਲੱਗ ਪਿਆ ਸੀ।
ਸਤ ਚੇਤਨ ਆਨੰਦ ਮਹਾਨ,
ਉਦੋਂ ਫਿਰ ਉਹ ਸਤ ਚੇਤਨ ਆਨੰਦ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਹੈ, ਸਾਰਿਆਂ ਤੋਂ ਵੱਡਾ ਉਹਨੂੰ ਜਾਣ ਜਾਂਦਾ ਹੈ।
ਜੀ ਮਾਇਆ ਕੋ ਕੀਜੈ ਨਿਰਣੋ,
ਮਹਾਰਾਜ ਨੇ ਆਖਿਆ ਸੰਤ ਜੀ ਜੇ ਕੋਈ ਬੰਦਾ ਮਾਇਆ ਦਾ ਨਿਰਣਾ ਕਰਨ ਲੱਗ ਪਵੇ ਤਾਂ
ਇਸ ਕੋ ਅੰਤ ਨਾ ਕਿਉਂ ਬਰਨੋ,
ਇਸ ਮਾਇਆ ਦਾ ਕਦੀ ਕਿਸੇ ਨੇ ਅੰਤ ਨਹੀਂ ਪਾਇਆ ਹੈ।
ਯੁਗ ਕੋਟਾਣ ਕੋਟ ਗਨ ਹੇਰਾ,
ਮੇਰੇ ਕਰੋੜਾਂ ਯੁਗ ਵੇਖਦਾ ਰਹੇ ਨਾ ਇਸ ਮਾਇਆ ਨੂੰ ਕੋਈ ਬੰਦਾ।
ਸੌ ਸੁਲਖਿਅਤ ਪਰੇ ਪਰੇ ਰਹਿ,
ਪਰੇ ਤੋਂ ਪਰੇ, ਪਰੇ ਤੋਂ ਪਰੇ ਹੀ ਦਿਸੀ ਜਾਏਗੀ, ਇਹਦਾ ਅੰਤ ਨਹੀਂ ਹੈ ਕੋਈ।
ਮਾਇਆ ਕੀ ਹੈ ਸ਼ਕਤੀ ਅਨੰਤ,
ਮਹਾਰਾਜ ਨੇ ਆਖਿਆ ਜਿਹੜੀ ਮਾਇਆ ਰਚੀ ਪ੍ਰਮਾਤਮਾ ਨੇ ਇਹਦੀ ਵੀ ਸ਼ਕਤੀ ਅਨੰਤ ਹੈ, ਇਹਦਾ ਅੰਤ ਕੋਈ ਨਹੀਂ ਹੈ।
ਖੋਜ ਖੋਜ ਹਾਰੇ ਬੁੱਧਵੰਤ,
ਬੜੇ ਬੜੇ ਸਿਆਣੇ ਇਸ ਮਾਇਆ ਨੂੰ ਖੋਜ ਖੋਜ ਕੇ ਵੀ ਮਾਇਆ ਦਾ ਪਸਾਰਾ ਕਿੱਥੋਂ ਤੱਕ ਰਿਹਾ, ਥੱਕ ਗਏ ਹਨ, ਹਾਰ ਗਏ ਹਨ।
ਇਸ ਤੇ ਪਾਰ ਨਾ ਪਾਇਓ ਜਾਏ,
ਕੋਲੋਂ ਵੀ ਇਸ ਮਾਇਆ ਦਾ ਪਾਰਾਵਾਰ ਨਹੀਂ ਪਾਇਆ ਗਿਆ ਹੈ।
ਜਾਂ ਤੇ ਰਹਿ ਲਿਵ ਲਾਏ,
ਕਰਕੇ ਇੱਕ ਮਾਇਆ ਨੂੰ ਬਣਾਉਣ ਵਾਲੇ ਪ੍ਰਮਾਤਮਾ ਨਾਲ ਹੀ ਲਿਵ ਲਾਉਣੀ ਚਾਹੀਦੀ ਹੈ।
ਸੋਈ ਭਗਤ ਸੰਤ ਸੋ ਗਿਆਨੀ,
ਉਹੀ ਭਗਤ ਹੈ, ਉਹੀ ਸੰਤ ਹੈ, ਉਹੀ ਗਿਆਨੀ ਹੈ।
ਸੋਈ ਤਤ ਬੇਤਾ ਗੁਣ ਖਾਨੀ,
ਉਹੀ ਤਤ ਬੇਤਾ ਤੇ ਗੁਣਾਂ ਦੀ ਖਾਣ ਹੈ। ਤਤ ਬੇਤਾ ਕਹਿੰਦੇ ਨੇ ਤਤ ਦੇ ਗਿਆਤੇ ਨੂੰ, ਬੇਤਾ ਹੁੰਦਾ ਜਾਣਨਾ, ਤਤ ਹੁੰਦਾ ਗਿਆਨ ਸਿਧਾਂਤ, ਜਿਹੜਾ ਸਿਧਾਂਤ ਨੂੰ ਜਾਣ ਲੈਂਦਾ ਉਹ ਭਗਤ ਹੈ, ਉਹ ਸੰਤ ਹੈ, ਉਹ ਗਿਆਨੀ ਹੈ।
ਧੰਨ ਪੁਰਖ ਤਿੰਨ ਲੀਨ ਸਲਾਹਾ,
ਮਹਾਰਾਜ ਕਹਿੰਦੇ ਸੰਤ ਜੀ ਉਹ ਧੰਨ ਨੇ ਪੁਰਖ ਜਿਹੜੇ ਗੁਰੂ ਗੁਰੂ ਕਰਕੇ ਲਾਹਾ ਲੈਂਦੇ ਹਨ ਆਪਣੇ ਜਨਮ ਦਾ।
ਬਿਨੇਕ ਜਾਣੇ ਅਖਲ ਫਨਾਹਾ,
ਇਹਨਾਂ ਨੇ ਸਿਰਫ ਇੱਕ ਪ੍ਰਮਾਤਮਾ ਨੂੰ ਜਾਣਿਆ ਤੇ ਬਾਕੀ ਸਭ ਕੁਝ ਫਨਾਹ ਹੁੰਦਾ, ਨਾਸਵੰਤ, ਬਾਕੀ ਸਭ ਨੂੰ ਨਾਸ ਹੋਣ ਵਾਲਾ ਜਾਣਿਆ, ਸਦਾ ਰਹਿਣ ਵਾਲੇ ਇੱਕ ਪ੍ਰਮਾਤਮਾ ਨਾਲ ਜਿਨ੍ਹਾਂ ਨੇ ਪਿਆਰ ਪਾਇਆ ਉਹ ਧੰਨ ਹਨ।
ਸੋਨ ਸਤਿਗੁਰ ਕੋ ਬਾਕ ਸੋ ਸਾਧੂ,
ਇਸ ਵੇਲੇ ਛੇਵੇਂ ਪਾਤਸ਼ਾਹ ਜੀ ਦੇ ਬਚਨ ਉਸ ਸੰਤ ਨੇ ਸਾਧੂ ਨੇ ਸੁਣੇ ਤਾਂ
ਜਾਣੇ ਅਵਤਾਰ ਅਗਾਧੋ,
ਜਾਣ ਲਿਆ ਕਿ ਇਹ ਤਾਂ ਪਰਮੇਸ਼ਰ ਦਾ ਹੀ ਅਵਤਾਰ ਨੇ ਛੇਵੇਂ ਪਾਤਸ਼ਾਹ ਜੀ।
ਕਿਰਪਾ ਦ੍ਰਿਸ਼ਟ ਤੇ ਭਇਓ ਨਿਹਾਲ,
ਫਿਰ ਮਹਾਰਾਜ ਨੇ ਬਚਨ ਵੀ ਕੀਤੇ ਨਾਲ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਤੇ ਉਹਨੂੰ ਗਿਆਨ ਬਖਸ਼ ਦਿੱਤਾ, ਨਿਹਾਲ ਹੀ ਹੋ ਗਿਆ ਉਹ ਸੰਤ।
ਸਾਬ ਗੁਰ ਮਹਿਮਾ ਲਖੀ ਵਿਸਾਲ,
ਸਾਬ ਗੁਰ ਮਹਿਮਾ ਲਖੀ ਵਿਸਾਲ, ਜਦੋਂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਕਹਿੰਦੇ ਉਸੇ ਵੇਲੇ ਜਾਣ ਗਿਆ ਵੀ ਇਹ ਤੇ ਰੱਬ ਹੀ ਬੈਠਾ ਮੇਰੇ ਸਾਹਮਣੇ, ਮਹਾਰਾਜ ਜੀ ਦੀ ਮਹਿਮਾ ਕਿੱਡੀ ਵੱਡੀ ਹੈ। ਉਹਨੂੰ ਉਦੋਂ ਪਤਾ ਲੱਗਾ ਜਦੋਂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰਕੇ ਉਹਦੇ ਸਾਰੇ ਭਰਮ ਕੱਢ ਦਿੱਤੇ ਮਨ ਵਿੱਚੋਂ।
ਧੰਨ ਧੰਨ ਗੁਰ ਕਹਿ ਸੁਭ ਬਾਣੀ,
ਉਸੇ ਵੇਲੇ ਕਹਿਣ ਲੱਗ ਪਿਆ ਧੰਨ ਗੁਰ ਮਹਾਰਾਜ ਤੁਸੀਂ ਧੰਨ ਹੋ, ਧੰਨ ਹੋ।
ਆਦਿ ਅਰਬਿੰਦ ਬੰਦਨਾ ਠਾਨੀ,
ਮਹਾਰਾਜ ਜੀ ਦੇ ਚਰਨਾਂ ਨਾਲ ਹੀ ਲਿਪਟ ਗਿਆ ਉਸ ਵੇਲੇ ਉਹ ਸਾਧੂ। ਫਿਰ
ਸੰਸਹੀਨ ਭਇਓਰ ਮੇਰਾ,
ਆਖਣ ਲੱਗਾ ਮਹਾਰਾਜ ਤੁਸਾਂ ਤੇ ਕਿਰਪਾ ਹੀ ਕਰ ਦਿੱਤੀ, ਮੇਰੇ ਮਨ ਦੇ ਸਾਰੇ ਹੀ ਸੰਸੇ ਦੂਰ ਕਰ ਦਿੱਤੇ ਹਨ।
ਸੁਣ ਤੇ ਬਾਕਰ ਦਰਸ਼ਨ ਹੇਰਾ,
ਮਹਾਰਾਜ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ, ਤੁਹਾਡੀ ਕਿਰਪਾ ਪ੍ਰਾਪਤ ਕਰਕੇ
ਜਾਏ ਆਪਣੇ ਥਾਨ ਰਹੇ ਹੋ ਹੈ।
ਮਹਾਰਾਜ ਮੈਂ ਨਿਹਾਲ ਹੋ ਗਿਆ, ਏਦਾਂ ਬੇਨਤੀਆਂ ਕਰਕੇ ਆਪਣੇ ਥਾਂ ਨੂੰ ਚਲਿਆ ਗਿਆ। ਉਹ
ਚਿਤਵਤ ਚਿਤ ਜੋ ਗੁਰੂ ਕਹੇ ਉਹ ਹੈ,
ਮਨ ਵਿੱਚ ਚੇਤੇ ਕਰਦਾ ਜਾਂਦਾ ਜੋ ਗੁਰੂ ਸਾਹਿਬ ਨੇ ਬਚਨ ਕੀਤੇ ਹਨ।
ਹੇਠ ਜਾਮ ਨਿਸ ਗਏ ਬਤੀਤ,
ਇਸੇ ਤਰ੍ਹਾਂ ਸਾਧ ਸੰਗਤ ਫਿਰ ਡੇਢ ਪੈਰ ਰਾਤ ਬਤੀਤ ਹੋ ਗਈ ਜਦੋਂ
ਉਪਦੇਸ਼ਿਓ ਲਖ ਕੇ ਜੁਤ ਪ੍ਰੇਤ,
ਮਹਾਰਾਜ ਜੀ ਨੇ ਸਾਧ ਸੰਗਤ ਉਹਦੀ ਪ੍ਰੀਤੀ ਵੇਖ ਕੇ ਉੱਤੇ ਕਿਰਪਾ ਕੀਤੀ ਭਈ ਆਪਣੇ ਮਨ ਦੇ ਸੰਸੇ ਕੱਢ ਕੇ ਤੇ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਹੈ।
ਕੌਣ ਸਤਿਗੁਰ ਸ੍ਰੀ ਹਰਿ ਗੋਬਿੰਦ,
ਜਦੋਂ ਸੰਤ ਚਲਿਆ ਗਿਆ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਲੰਘੇ ਤੇ ਚਲੇ ਗਏ।
ਅਰੂੜ ਪ੍ਰਿਅੰਕ ਬਲੰਦ,
ਸਤਿਗੁਰੂ ਜੀ ਪਲੰਘੇ ਉੱਤੇ ਆਰਾਮ ਕਰਨ ਲੱਗ ਪਏ ਹਨ।
ਪੌੜ ਰਹੇ ਸੁਖ ਪਾਏ ਵਡੇਰੇ,
ਸੱਚੇ ਪਾਤਸ਼ਾਹ ਜੀ ਸੁਖ ਸਰੂਪ ਹਨ ਤੇ ਹੁਣ ਆਰਾਮ ਵਾਸਤੇ ਪਲੰਘੇ ਤੇ ਹਨ।
ਸਾਵਧਾਨ ਚਾਕਰ ਜਹੋ ਫੇਰੇ,
ਸੂਰਮੇ ਮਹਾਰਾਜ ਜੀ ਦੇ ਤੰਬੂ ਦੇ ਆਸੇ ਪਾਸੇ ਸਾਵਧਾਨਤਾ ਨਾਲ ਪਹਿਰਾ ਦੇ ਰਹੇ ਹਨ।
ਦੋਹਰਾ ਨਿਸਾ ਜਾਮ ਜਾਗੇ ਗੁਰੂ ਕੀਨੋ ਸੋਚ ਸਨਾਨ,
ਪਹਿਰ ਰਾਤ ਰਹਿ ਗਈ, ਜਦੋਂ ਰਾਤ ਇੱਕ ਪਹਿਰ ਬਾਕੀ ਰਹਿ ਗਈ ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜੀ ਨੇ ਸਾਵਧਾਨਤਾ ਕੀਤੀ, ਇਸ਼ਨਾਨ ਕੀਤਾ।
ਆਸਨ ਕਰ ਆਸੀਨ ਤਬ ਨਿਜ ਸਰੂਪ ਧਰ ਗਿਆਨ,
ਕਹਿੰਦੇ ਨੇ ਇਸ਼ਨਾਨ ਕਰਕੇ ਮਹਾਰਾਜ ਜੀ ਨੇ ਚੌਂਕੜਾ ਮਾਰ ਕੇ ਆਸਨ ਲਾ ਲਿਆ ਤੇ ਆਪਣੇ ਨਿਜ ਸਰੂਪ ਵਿੱਚ ਧਿਆਨ ਟਿਕਾ ਲਿਆ।
ਜੋ ਭਈ ਆਸਾ ਵਾਰ ਰਬਾਬੇ ਗਾਵੇ,
ਸਾਧ ਸੰਗਤ ਰਾਗੀ ਸਿੰਘ ਆਏ, ਉਹਨਾਂ ਨੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ।
राग राग ने रुचर बसावै
रागा रागनिया दे विच गुरु की बाणी दे शब्द गाउंदे हन
केतक सिख सुने तह आए
बहुत वड्डी गिणती विच सिख आण के आसा जी दी वार विच सुन लग पे बैठ गए
केतक कंठ ते पाठ अलाए
कुछ साध संगत अपना नितनेम करदे बाणी पढ़दे हन कंठों
सतनाम सिमरत सब डेरे
सारे डेरे विच सतनाम दी धुनी उस वेले सवेरे सवेरे कन्नां विच पैंदी है
ज्ञान अमृत बरखंत बडेरे
जान लो जिवें अमृत की वर्खा हो रही होवे अमृत वेले
रात होत लो सतगुर बानी
दिन चढ़ तक गुरु की बाणी का जाप होया उथे
पठत सुनत कर प्रीत महानी
कोई बाणी पढ़ रहा कोई कीर्तन सुन रहा बड़े प्रेम नाल
सूर उदय सब सूर सुहाए
सूरज चढ़िया ते सारे सूरमे आ गए हन महाराज कोले
गुर तंबू दर पर समदाए
महाराज जी दे तंबू जान के दर्शन किते सारिया
श्री हर गोबिंद चंद आनंद
आनंद स्वरूप महाराज पवित्र मुखड़े वाले धन गुरु हर गोबिंद साहब सचे पातशाह जी
विकसे जग लोचन अरबिंदे
महाराज जी दे कमल श्री के नेत्र खुले दे विचों कृपा डुल डुल के पई
सूखम वस्त्र महदे बिरामा
सूखम वस्त्र महाराज सचे पातशाह जी ने पहने हन
गान पालन को पहरे ओ जामा
महाराज जी ने बहुत सोहना जामा अपने गल विच पाया है
रंगदार सुंदर दस्तार
बहुत सुंदर रंगदार दस्तार सजाई महाराज ने
सिर पर सोभत दुती उदार
बहुत ही शोभा पाउंदी महाराज जी दे पवित्र शीश उते दस्तार
उपर जगा जवाहर जरे
उपर महाराज जी ने साध संगत फिर जिगा कसी है
कलगी मुक्ता को गुश धरे
जिगा दे उते कलगी है ते मोतियां दे गुशे लमकदे हन नाल
नावरत ने अंगद भुज पाए
महाराज जी ने अपने डौलिया नाल बहटे बने हन
जबर जवाहर गरे सुहाए
सोहनी साध संगत कमाला महाराज ने गल विच पाई
वहर फर्श करवाए बिसाला
बार दरिया विछा दित्तियां गईयां
तंबू ते निकसे तिस काला
महाराज तंबू विचों निकले उस वेले
हरी सकल होए बंधन ठाने
सारियां संगतां उठ के खलो गईयां ते महाराज जी नूं नमस्कार कीते
दर्शन करत गुरु गुण खाने
गुणा दी खान गुरु साहब जी दे दर्शन सारियां संगतां प्रेम नाल करदियां हन
कंचन खद च प्रियंक बडेरा
महाराज सचे पातशाह जी दा साध संगत सोने रंगा जेड़ा है पलंगा
आस तरन ते मृदुल कनेरा
महाराज जी का संघासन जेड़ा साध संगत संगतां च दर्शन देने वाला सोने रंगा ते उत्ते बहुत सोने वस्त्र की विछाई की है
बैठे लगो दीवान महाना
महाराज संघासन ते आ गए ते दीवान लगा होया है
जोधा श्री शस्त्र धरनाना
सारे जोधे शस्त्र लैके आले दुआले खड़े हन
सिख मसंद सेवक समदाए
सिख मसंद सेवक सारे जो हन
करो मेवरो अर्ज अलाए
खलोते ने अरदासिया भी महाराज दे कोल खलो है
गुरबासी सिख करे कराहा
नगर दियां संगतां कड़ा प्रसाद बना के लियाईयां हन
आवण लागे गुर के पाह
लै लै के देख संगतां आउण लग पईयां
जिन्हो भावने पूरन होए
इन्हां दियां महाराज ने मनोकामनावां पूरियां कीतियां हन
अर्पण लगे आण कर सोए
आण आण के भेटा अर्पण लगे महाराज जी नूं
गुर ते गुर लग लारू परयो
कहिंदे ने नगर तों लै के गुरु दे चरणां तक ते समझो इक लैण ही लगी दर्शन करन वालियां दी
दर्शन करन प्रेम और भरयो
बहुता ज्यादा प्रेम लोकां दे मन च दर्शन करन दा जिथे महाराज ने साध संगत ते स्थान जेड़ा मजनू के टिले वाला उदों दिल्ली जेड़ी मुख शहर सी 3 मील दी दूरी ते सी अजकल ते सारा कुछ शहर दे विच ही है
उस सैकड़े जिन हित जाते
तो कहिंदे ने संगतां कहिंदियां भी सैकड़े को चल के जिन्हां दे दर्शन करन जाना पैणा सी
आए घर मैं सो सुख दाते
सुखां दे दाते महाराज घर च ही आ गए हन साडे कोल दिल्ली आ गए हन
असमंद भाग वह पारे
केड़ा एहो जिहा माड़े भागां वाला होवेगा
जाए नहीं गुर दर्शन हारे
जिहड़ा जाके महाराज दे दर्शन ना करे
इमे आपस मैं कह कह चाले
आपो विच दी संगतां कह कह के तुरियां जांदियां महाराज वल नूं
सोच स्नान ठाणे उताले
सो स्नान आदिक करके सारे लोग दर्शनां नूं तुरे जांदे हन
लै लै संग कराओ माहे
कड़ा प्रसाद बना बना के चा नाल
चल आवत श्री सतगुर ਗੁਰ ਪਾਹੇ
ਚੱਲੇ ਆਉਂਦੇ ਹਨ ਮਹਾਰਾਜ ਜੀ ਵੱਲ ਨੂੰ ਸਾਰੇ
ਹੁਣ ਲੱਗੀ ਸਭ ਕੀ ਅਰਦਾਸ
ਸਾਰਿਆਂ ਦੀ ਅਰਦਾਸ ਹੋਈ ਹੈ
ਵਰਤੇ ਪੰਚਾਮ੍ਰਿਤ ਗੁਰ ਪਾਸ
ਪੰਚਾਮ੍ਰਿਤ ਕੜਾਹ ਪ੍ਰਸ਼ਾਦ ਵਰਤਾਇਆ ਗਿਆ
ਬਹੁਤ ਸਭ ਕਰ ਕਰ ਨਰ ਨਾਰੀ
ਮੇਲਾ ਹੀ ਸਮਝ ਲੋ ਲੱਗਾ ਮਹਾਰਾਜ ਜੀ ਦੇ ਕੋਲੇ
ਦਰਸਾਂ ਗੁਰਪੁਰਬ ਹੈ ਬਲਿਹਾਰੀ
ਸਾਰੇ ਮਹਾਰਾਜ ਦੇ ਦਰਸ਼ਨ ਕਰਕੇ ਸਦਕੇ ਜਾਂਦੇ ਹਨ ਸਤਿਗੁਰੂ ਜੀ ਤੋਂ
ਧਨ ਸੰਗਤ ਕੋ ਮੇਲ ਸਕੇਲੇ
ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਮੇਲਾ ਲੱਗ ਗਿਆ ਹੈ
ਦਰਸਾਂ ਚੌਦਸ ਗੁਰੂ ਸੁਹੇਲੇ
ਦੁੱਖ ਦੇਣ ਵਾਲੇ ਮਹਾਰਾਜ ਜੀ ਨੂੰ ਚਾਰ ਚਫੇਰਿਓਂ ਸੰਗਤਾਂ ਦਰਸ਼ਨ ਕਰਨ ਲਈ ਪਹੁੰਚੀਆਂ ਹਨ
ਇਤਨੇ ਮੈਂ ਵਜ਼ੀਰ ਖਾਂ ਆਇਓ
ਇਸੇ ਜਿਰ ਨੂੰ ਸਾਧ ਸੰਗਤ ਜੀ ਵਜ਼ੀਰ ਖਾਂ ਆ ਗਿਆ ਹੈ
ਪਗ ਪੰਕਜ ਪਰ ਸੀਸ ਨਿਵਾਇਓ
ਮਹਾਰਾਜ ਦੇ ਚਰਨਾਂ ਉੱਤੇ ਉਹਨੇ ਸਿਰ ਰੱਖ ਕੇ ਮੱਥਾ ਟੇਕਿਆ
ਸਾਦਰ ਤਿਸੇ ਬਿਠਾਵਣ ਕੀਨ
ਮਹਾਰਾਜ ਜੀ ਨੇ ਬੜੇ ਅਦਬ ਨਾਲ ਆਪਣੇ ਕੋਲ ਹੀ ਬਿਠਾ ਲਿਆ ਵਜ਼ੀਰ ਖਾਂ ਨੂੰ
ਵੇਖ ਸਰੂਪ ਮੁੱਦ ਪ੍ਰੇਮ ਪ੍ਰਵੀਨ
ਮਹਾਰਾਜ ਜੀ ਦਾ ਪ੍ਰੇਮ ਵਾਲਾ ਸਰੀਰ ਸਰੂਪ ਵੇਖ ਕੇ ਵਜ਼ੀਰ ਖਾਂ ਬਹੁਤ ਖੁਸ਼ ਹੈ
ਹੱਥ ਜੋੜ ਕਰੇ ਅਰਜ ਗੁਜ਼ਾਰੀ
ਹੱਥ ਜੋੜ ਕੇ ਬੇਨਤੀ ਕੀਤੀ ਵਜ਼ੀਰ ਖਾਂ ਨੇ
ਹਜ਼ਰਤ ਕਰਤੇ ਯਾਦ ਹਿਤ ਧਾਰੀ
ਆਖਿਆ ਮਹਾਰਾਜ ਸ਼ਾਹ ਉਹਨੇ ਜਹਾਂਗੀਰ ਨੇ ਤੁਹਾਨੂੰ ਚੇਤੇ ਕੀਤਾ ਹੈ
ਦਰਸੇ ਅਪੂਰਬ ਹਿਰਨ ਚਾਊ
ਮਹਾਰਾਜ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਇਸ ਵੇਲੇ
ਸੁਣ ਗੁਣ ਗਨ ਮਨ ਸਹਿਜ ਸੁਭਾਉ
ਮਹਾਰਾਜ ਤੁਹਾਡੇ ਗੁਣ ਤੁਹਾਡਾ ਸਹਿਜ ਸੁਭਾਅ ਸੁਣਿਆ ਉਹਨੇ ਤੇ ਚਾਹੁੰਦਾ ਅੱਜ ਹੀ ਦਰਸ਼ਨ ਕਰ ਲਵਾਂ
ਗੁਰੂ ਜੀ ਵਾਰ ਵਾਰ ਤੁਮ ਬਾਤ
ਮਹਾਰਾਜ ਵਾਰ ਵਾਰ ਇਹੋ ਹੀ ਗੱਲ ਚੱਲਦੀ ਅੱਜ ਤਾਂ ਉਹਦੇ ਕੋਲੇ
ਗੂੰਜਤ ਰਹੇ ਉਹਦੇ ਹਰ ਖਾਤ
ਬੜਾ ਖੁਸ਼ ਹੋ ਕੇ ਤੁਹਾਡੇ ਬਾਰੇ ਹੀ ਪੁੱਛੀ ਜਾਂਦਾ ਹੈ
ਕਿਰਪਾ ਧਾਰਨ ਕਰੋ ਪਿਆਨਾ
ਸੱਚੇ ਪਾਤਸ਼ਾਹ ਕਰੋ ਕਿਰਪਾ ਚੱਲੀਏ ਆਪਾਂ
ਮਿੱਤਰਾਂ ਨੂੰ ਸੁੱਖ ਦਿਓ ਸਤਰ ਰਹਾਨਾ
ਮਹਾਰਾਜ ਮਿੱਤਰਾਂ ਨੂੰ ਸੁੱਖ ਦਿਓ ਤੇ ਵੈਰੀਆਂ ਨੂੰ ਤੇ ਤੁਹਾਨੂੰ ਵੇਖ ਕੇ ਹੀ ਆਪੇ ਦੁੱਖ ਮਿਲ ਜਾਣਾ ਜਿਹੜੇ ਗੁਰੂ ਘਰ ਦੇ ਵੈਰੀ ਹਨ
ਹੁਣ ਕਰ ਸ੍ਰੀ ਹਰਗੋਬਿੰਦ ਚੰਦ
ਵਜ਼ੀਰ ਖਾਂ ਦੀ ਬੇਨਤੀ ਸੁਣ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ
ਸ੍ਰੀ ਮੁੱਖ ਤੇ ਬੋਲੇ ਜਗ ਬੰਦ
ਜਗਤ ਦੇ ਬੰਦਰਾਂ ਕਰਨ ਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਵਿੱਤਰ ਮੁੱਖ ਤੋਂ ਏਦਾਂ ਬੋਲੇ ਹਨ
ਆਪ ਸੰਗਤ ਸਗਰੀ ਚੱਲ ਆਈ
ਵਜ਼ੀਰ ਖਾਂ ਹੁਣ ਤੇ ਵੇਖ ਸੰਗਤ ਬਹੁਤ ਵੱਡੀ ਗਿਣਤੀ ਵਿੱਚ ਆਈ ਹੋਈ ਹੈ
ਹਰ ਸਰਦਾ ਦਰਸੈ ਸੁਖ ਪਾਈ
ਸਾਰੀਆਂ ਸਾਡੀਆਂ ਸੰਗਤਾਂ ਸ਼ਰਧਾ ਲੈ ਕੇ ਆਈਆਂ ਨੇ
ਪੂਰਨ ਇਹਨੋ ਭਾਵਨੀ ਹੋਈ
ਪਹਿਲਾਂ ਅਸੀਂ ਇਹਨਾਂ ਦੇ ਮਨ ਦੀ ਭਾਵਨਾ ਪੂਰੀ ਕਰਨੀ ਇਹਨਾਂ ਨੂੰ ਦਰਸ਼ਨ ਦੇਣੇ ਹਨ
ਵਰਤ ਕਰਾਹੋ ਲੇਤ ਸਭ ਕੋਈ
ਜਦੋਂ ਸਾਰਿਆਂ ਵਿੱਚ ਕੜਾਹ ਪ੍ਰਸ਼ਾਦ ਵਰਤ ਜੇਗਾ ਸਾਰੀਆਂ ਸੰਗਤਾਂ ਦਰਸ਼ਨ ਕਰ ਲੈਣਗੀਆਂ
ਗੁਰ ਪ੍ਰਸਾਦ ਲੈ ਘਰ ਵਰਤਾਵੈ
ਜਦੋਂ ਗੁਰੂ ਘਰ ਦਾ ਪ੍ਰਸ਼ਾਦ ਲੈ ਕੇ ਸੰਗਤਾਂ ਘਰਾਂ ਨੂੰ ਚਲੀਆਂ ਜਾਣਗੀਆਂ
ਸਭ ਪਰਿਵਾਰ ਜਨਮ ਸਫਲਾਵੈ
ਪਰਿਵਾਰ ਵਿੱਚ ਵੀ ਜਾ ਕੇ ਜਦੋਂ ਇਹ ਗੁਰੂ ਘਰ ਦਾ ਪ੍ਰਸ਼ਾਦ ਵਰਤ ਜਾਵੇਗਾ
ਬਹੁ ਪ੍ਰੇਮੀ ਦਰਸ਼ਨ ਹਿੱਤ ਆਏ
ਕਿਉਂਕਿ ਵੱਡੀ ਗਿਣਤੀ ਵਿੱਚ ਪ੍ਰੇਮੀ ਦਰਸ਼ਨ ਕਰਨ ਆਏ ਹਨ
ਇਹ ਮਿਹਨ ਤਿਆਗ ਸਕੇ ਚੱਲ ਜਾਏ
ਇਹ ਵਜ਼ੀਰ ਖਾਂ ਇਹਨਾਂ ਸਿੱਖਾਂ ਨੂੰ ਇੱਥੇ ਛੱਡ ਕੇ ਨਹੀਂ ਅਸੀਂ ਜਾ ਸਕਦੇ ਪ੍ਰੇਮ ਲੈ ਕੇ ਆਏ ਹਨ ਗੁਰੂ ਘਰ ਦਾ
ਜਾ ਬਿਨ ਕੀ ਹੋਏ ਪੂਰਨ ਆਸਾ
ਜਦੋਂ ਇਹਨਾਂ ਸਾਰਿਆਂ ਦੀ ਆਸਾ ਪੂਰਨ ਹੋ ਜਾਵੇਗੀ ਮੱਥਾ ਟੇਕਣ ਵਾਲੀ ਦਰਸ਼ਨ ਕਰਨ ਵਾਲੀ ਪ੍ਰਸ਼ਾਦ ਲੈਣ ਵਾਲੀ
ਘਰ ਘਰ ਦਰਸ਼ਨ ਜਾਏ ਅਵਾਸਾ
ਸਭ ਸੰਗਤਾਂ ਦਰਸ਼ਨ ਕਰਕੇ ਆਪਣੇ ਘਰਾਂ ਨੂੰ ਤੁਰ ਜਾਣਗੀਆਂ
ਸਭ ਹਮ ਚਲੇ ਸਾਹੋ ਕੇ ਪਾਸੇ
ਉਸ ਵੇਲੇ ਵਜ਼ੀਰ ਖਾਂ ਆਪਾਂ ਜਾਵਾਂਗੇ ਬਾਦਸ਼ਾਹ ਕੋਲੇ
ਮਿਲੇ ਭਲੇ ਦਿਲ ਹੋਏ ਹੁਲਾਸੇ
ਮੇਰੇ ਮਨ ਵਿੱਚ ਵੀ ਬੜਾ ਚਾਅ ਹੈ ਮਿਲਣ ਦਾ ਉਦੋਂ ਮਿਲਾਂਗੇ ਫਿਰ ਆਪਾਂ
ਸੁਣ ਵਜ਼ੀਰ ਖਾਂ ਬਹੁਰੇ ਉਚਾਰੇ
ਸੁਣ ਕੇ ਵਜ਼ੀਰ ਖਾਂ ਨੇ ਬੇਨਤੀ ਕੀਤੀ ਹੈ
ਹਮ ਵੀ ਸੇਵਕ ਸਿੱਖ ਤੁਮਾਰੇ
ਆਖਿਆ ਮਹਾਰਾਜ ਇਹਨਾਂ ਸਿੱਖਾਂ ਵਰਗੇ ਅਸੀਂ ਵੀ ਤੁਹਾਡੇ ਸਿੱਖ ਹਾਂ
ਦੇਹੋ ਪ੍ਰਸਾਦ ਖਾਏ ਸੁਖ ਪਾਵੈ
ਮਹਾਰਾਜ ਜਿਵੇਂ ਤੁਹਾਡੀਆਂ ਸੰਗਤਾਂ ਪ੍ਰਸ਼ਾਦ ਛਕਦੀਆਂ ਕਿ ਅਸੀਂ ਨੀ ਪ੍ਰਸ਼ਾਦ ਲੈ ਸਕਦੇ ਮਹਾਰਾਜ ਨੇ ਆਖਿਆ ਲੈ ਸਕਦੇ ਜੇ ਆਖਿਆ ਦਿਓ ਫਿਰ ਮਹਾਰਾਜ ਜੀ
ਮਨੁੱਖ ਜਨਮੇ ਆਪਣਾ ਸਫਲਾਵੈ
ਮਹਾਰਾਜ ਤੁਹਾਡੇ ਹੱਥੋਂ ਪ੍ਰਸ਼ਾਦ ਲੈ ਕੇ ਅਸੀਂ ਆਪਣਾ ਮਨੁੱਖਾ ਜਨਮ ਸਫਲਾ ਕਰੀਏ
ਹਜ਼ਰਤ ਕੇਤ ਦੀ ਜੈ ਔਰ
ਮਹਾਰਾਜ ਮੈਂ ਤੇ ਇਹ ਵੀ ਬੇਨਤੀ ਕਰਦਾ ਕਿ ਜਹਾਂਗੀਰ ਵਾਸਤੇ ਵੀ ਦੇ ਦਿਓ ਥੋੜਾ ਜਿਹਾ ਪ੍ਰਸ਼ਾਦ
ਪਹੁੰਚ ਚਾਵੋ ਮੈਂ ਤੁਸੀਂ ਠੋਰ
ਮੈਂ ਜਾ ਕੇ ਉਹਨੂੰ ਪਹੁੰਚਦਾ ਕਰ ਦੇਵਾਂਗਾ
ਸਾਹਿਬ ਸਤਿਗੁਰ ਦੀਨੇ ਦੋਏ ਥਾਲ
ਉਸ ਵੇਲੇ ਪ੍ਰਸੰਨ ਹੋ ਕੇ ਮਹਾਰਾਜ ਨੇ ਦੋ ਥਾਲ ਵਜ਼ੀਰ ਖਾਂ ਨੂੰ ਦਿੱਤੇ ਹਨ
ਭਾਰ ਕਰਾਓ ਸੰਗ ਸਵਾਦ ਦਸਾਲ
ਨੇ ਕੜਾਹ ਪ੍ਰਸ਼ਾਦ ਦੇ ਭਰੇ ਹੋਏ ਦੋ ਥਾਲ ਮਹਾਰਾਜ ਨੇ ਆਪ ਦਿੱਤੇ
ਇੱਕ ਕੋ ਰੱਖੋ ਆਪਣੇ ਆਵਾਸ
ਮਹਾਰਾਜ ਨੇ ਆਖਿਆ ਵਜ਼ੀਰ ਖਾਂ ਇੱਕ ਨੂੰ ਤੇ ਤੂੰ ਆਪਣੇ ਘਰ ਆਪਣੇ ਪਰਿਵਾਰ ਵਿੱਚ ਵਰਤਾ ਦੇਵੀ
ਦੂਸਰ ਦਿਓ ਸਾਹ ਕੇ ਪਾਸ
ਦੂਸਰਾ ਥਾਲ ਫਿਰ ਜਹਾਂਗੀਰ ਕੋਲੇ ਲੈ ਜਾ ਤੂੰ
ਦੇ ਵਜ਼ੀਰ ਖਾਂ ਕਰਕੇ ਨਮੋ
ਮੇਰੇ ਵਜ਼ੀਰ ਖਾਂ ਨੇ ਮੱਥਾ ਟੇਕ ਕੇ ਦੋਵੇਂ ਥਾਲ ਬੜੇ ਅਦਬ ਨਾਲ ਲੈ ਲਏ ਹਨ
ਉੱਠ ਤੋਰਨ ਗਮਨਿਓ ਤਿਸ ਸਮੋ
ਬੜੀ ਛੇਤੀ ਸਾਧ ਸੰਗਤ ਤੋਂ ਪ੍ਰਸ਼ਾਦ ਲੈ ਕੇ ਉੱਠ ਕੇ ਤੁਰ ਪਿਆ
ਨਿਰਜਨ ਕੇਦਕ ਪਠ ਕਰ ਥਾਲਾ
ਇਹਦਾ ਪਹਿਲਾ ਥਾਲ ਤੇ ਉਹ ਆਪਣੇ ਘਰ ਲੈ ਗਿਆ ਹੈ
ਦੂਸਰ ਸਾਹੋ ਨਿਕਟ ਲੇ ਚਾਲਾ
ਦੂਸਰਾ ਥਾਲ ਲੈ ਕੇ ਜਹਾਂਗੀਰ ਵਾਲੇ ਚਲੇ ਗਿਆ
ਉਤਲਾਵਤ ਦਰ ਉਲੰਘਤ ਤਮਾਮ
ਬੜੀ ਛੇਤੀ ਸਾ ਸੰਗਤ ਪਹੁੰਚਿਆ ਉਹ ਜਹਾਂਗੀਰ ਕੋਲੇ
ਹਜ਼ਰਤ ਕੀਨ ਸਨਾਨ ਹਮਾਮ
ਜਦੋਂ ਵਜ਼ੀਰ ਖਾਂ ਗਿਆ ਉਦੋਂ ਹਜ਼ਰਤ ਉਹ ਜਹਾਂਗੀਰ ਸਾ ਸੰਗਤ ਇਸ਼ਨਾਨ ਕਰਦਾ ਪਿਆ ਸੀ
ਨਿਕਸੇ ਵਹਿ ਰਿਆਸਣ ਰੁਚ ਜਾਗੀ
ਜਦੋਂ ਉਹ ਇਸ਼ਨਾਨ ਕਰਕੇ ਬਾਹਰ ਆਇਆ ਤਾਂ
ਉੱਤੇ ਸੀਤਰਤ ਬਹੁਤ ਸ਼ੁੱਧ ਲਾਗੀ
ਕਹਿੰਦੇ ਨੇ ਸਾ ਸੰਗਤ ਇਸ਼ਨਾਨ ਕਰਕੇ ਆਇਆ ਕੁਝ ਪਹਿਲਾਂ ਪ੍ਰਸ਼ਾਦਾ ਨਹੀਂ ਸੀ ਸਕਿਆ ਤੇ ਦੇਵ ਰੇਤ ਨਾਲ ਹੀ ਉਹਨੇ ਆਖਿਆ ਵੀ ਮੇਰੇ ਲਈ ਪ੍ਰਸ਼ਾਦਾ ਲੈ ਕੇ ਆਓ
ਤਬ ਕਰਾਉਲੇ ਪਹੁੰਚੋ ਤਾਂ
ਉਹਨੇ ਜਦੋਂ ਵਜ਼ੀਰ ਖਾਂ ਪ੍ਰਸ਼ਾਦ ਵਾਲਾ ਥਾਲ ਲੈ ਕੇ ਪਹੁੰਚ ਗਿਆ ਕੋਲੇ
ਹੇਰਤ ਹਜ਼ਰਤ ਮੁਖ ਤੇ ਕਹਾ
ਕਹਿੰਦੇ ਨੇ ਵੇਖ ਕੇ ਜਹਾਂਗੀਰ ਨੇ ਪੁੱਛਿਆ ਹੈ
ਕਹੋ ਵਜ਼ੀਰ ਖਾਂ ਕਿਆ ਲੈ ਆਇਓ
ਆਖਿਆ ਵਜ਼ੀਰ ਖਾਂ ਇਹ ਕੀ ਲਈ ਆਉਣਾ ਤੂੰ ਢੱਕ ਕੇ
ਸਤਿਗੁਰ ਸੰਗ ਨਹੀਂ ਦ੍ਰਿਸਟਾਇਓ
ਕਹਿੰਦੇ ਮਹਾਰਾਜ ਨੂੰ ਲੈਣ ਗਿਆ ਸਾਂ ਸਤਿਗੁਰੂ ਜੀ ਕਿਉਂ ਨੀ ਦਿਸਦੇ ਨਾਲ
ਹਰ ਜੋੜਤ ਤਬ ਕਹਿਓ ਸੁਣਾਈ
ਜੋੜ ਕੇ ਵਜ਼ੀਰ ਖਾਂ ਨੇ ਏਦਾਂ ਬੇਨਤੀ ਕੀਤੀ ਫਿਰ
ਸ੍ਰੀ ਗੁਰ ਕਿਰਪਾ ਪ੍ਰਸਾਦ ਪਠਾਈ
ਬਾਦਸ਼ਾਹ ਜੀ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਲਈ ਪ੍ਰਸ਼ਾਦ ਭੇਜਿਆ ਹੈ
ਆਪ ਤਿਆਰ ਹੋਵੋ ਤੇ ਤਿਆਵਨ
ਆਪ ਮਹਾਰਾਜ ਜੀ ਤਿਆਰੀ ਕਰਦੇ ਪਏ ਨੇ ਆਉਣ ਵਾਸਤੇ
ਰਤਮ ਕਰੋ ਮੁਖ ਮੈਂ ਇਹ ਪਾਵਨ
ਪਹਿਲਾਂ ਤੁਸੀਂ ਆਹ ਪ੍ਰਸ਼ਾਦ ਛਕੋ ਮਹਾਰਾਜ ਦਾ ਭੇਜਿਆ ਹੋਇਆ
ਉਤੀ ਸ਼ੁਦਾ ਟਿਕ ਸਾਹੋ ਮੰਗਾਇਓ
ਕਹਿੰਦੇ ਨੇ ਉਸ ਵੇਲੇ ਸਾਧ ਸੰਗਤ ਫਿਰ ਜਹਾਂਗੀਰ ਨੇ ਪ੍ਰਸ਼ਾਦ ਫੜ ਲਿਆ
ਭਰਿਓ ਕਵਰ ਕਰ ਆਨਣ ਪਾਇਓ
ਜਦੋਂ ਇੱਕ ਬੁਰਕੀ ਬਣਾ ਕੇ ਉਹਨੇ ਮੂੰਹ ਵਿੱਚ ਪਾਇਆ ਪ੍ਰਸ਼ਾਦ
ਸਵਾਦ ਅਪੂਰਵ ਪਾਏ ਅਜਾਇਬ
ਏਦਾਂ ਦਾ ਸਵਾਦ ਨੂੰ ਅੱਜ ਤੱਕ ਕਿਸੇ ਪਦਾਰਥ ਵਿਚੋਂ ਨਹੀਂ ਸੀ ਆਇਆ
ਕਹੇ ਉਹ ਧੰਨ ਗੁਰੂ ਨਾਨਕ ਸਾਹਿਬ
ਉਸ ਵੇਲੇ ਉਹਦੇ ਮੂੰਹੋਂ ਧੰਨ ਗੁਰੂ ਨਾਨਕ ਦੇਵ ਨਿਕਲਿਆ ਜਹਾਂਗੀਰ ਦੇ
ਇੱਕ ਸੁਬ ਅਸਨ ਦੁਤੀਏ ਗੁਰ ਕਲਾ
ਕਹਿੰਦੇ ਨੇ ਇੱਕ ਤੇ ਭੁੱਖ ਲੱਗੀ ਹੀ ਲੱਗੀ ਹੋਈ ਸੀ ਤੇ ਦੂਸਰੀ ਮਹਾਰਾਜ ਜੀ ਦੀ ਕਲਾ ਵੀ ਵਰਤੀ ਉਸ ਵੇਲੇ
ਤ੍ਰਿਤੀਏ ਸ਼ੁਦਾ ਸਵਾਦ ਅੱਤ ਭਲਾ
ਕਹਿੰਦੇ ਇੱਕ ਸ਼ੁੱਧ ਅਸਨ ਦੂਤੀਏ ਗੁਰ ਕਲਾ ਤ੍ਰਿਤੀਏ ਸ਼ੁਦਾ ਸਵਾਦ ਅੱਤ ਭਲਾ ਪਹਿਲੀ ਤੇ ਭੁੱਖ ਲੱਗੀ ਤੇ ਦੂਜੀ ਮਹਾਰਾਜ ਜੀ ਦੀ ਵਿੱਚ ਕਿਰਪਾ ਵਰਤੀ ਤੇ ਤੀਜਾ ਸਾਧ ਸੰਗਤ ਭੁੱਖ ਲੱਗੀ ਹੋਣ ਕਰਕੇ ਪ੍ਰਸ਼ਾਦ ਨੂੰ ਬਹੁਤਾ ਹੀ ਸਵਾਦ ਲੱਗਾ ਹੈ
ਅਪਰ ਗਰਾਸ ਪੁਨ ਮੁਖ ਮੈਂ ਪਾਈ
ਬੁਰਕੀਆਂ ਭਰ ਭਰ ਕੇ ਮੂੰਹ ਚ ਪਾਉਣ ਲੱਗ ਪਿਆ ਉਹ
ਆਵਤ ਰੁਚ ਤੇ ਬਚਨੇ ਅਲਾਏ
ਖਾਈ ਜਾਂਦਾ ਨਾਲੇ ਏਦਾਂ ਕਹਿੰਦਾ ਹੈ
ਸ੍ਰੀ ਨਾਨਕ ਬਿਰਧ ਵਿਆਹ ਹੋਵੇ
ਕਹਿਣ ਲੱਗਾ ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵੱਡੀ ਉਮਰ ਸੀ
ਹਸ ਪ੍ਰਸਾਦ ਜਿਨ ਹਿੱਤ ਕਰ ਜੋਵੇ
ਸੱਚੇ ਪਾਤਸ਼ਾਹ ਜੀ ਨੇ ਇੰਨਾ ਸੋਹਣਾ ਪ੍ਰਸ਼ਾਦ ਇਹ ਮਰਿਆਦਾ ਇਹ ਰੀਤੀ ਤੋੜੀ ਹੈ ਭਈ ਇਹਨੂੰ ਹਰ ਇੱਕ ਉਮਰ ਵਾਲਾ ਹੀ ਖਾ ਸਕਦਾ ਹੈ
ਬਿਨਾਂ ਦੱਸਣ ਸੋ ਖਾਏ ਸੁਖਾਰੇ
ਇਹਦਾ ਬਿਨਾਂ ਦੱਸਣ ਸੋ ਖਾਏ ਸੁਖ ਦੱਸਣ ਕਹਿੰਦੇ ਦੰਦਾਂ ਨੂੰ ਬਿਨਾਂ ਦੰਦਾਂ ਵਾਲਾ ਵੀ ਇਸ ਪ੍ਰਸ਼ਾਦ ਨੂੰ ਬੜੇ ਆਰਾਮ ਨਾਲ ਖਾ ਸਕਦਾ ਹੈ
ਸਾਦ ਵਿਸਾਲ ਸਭਨ ਇੱਕ ਸਾਰੇ
ਇੰਨਾ ਸਵਾਦ ਹੈ ਫਿਰ ਇੱਕ ਸਾਰ ਇਹ ਪ੍ਰਸ਼ਾਦ
ਆ ਬੋਲੋ ਮੈਂ ਨਾ ਸਵਾਦ ਇਸ ਪਾਇਓ
ਅੱਜ ਤੱਕ ਇੰਨੀ ਸਵਾਦਲੀ ਚੀਜ਼ ਮੈਂ ਕਦੇ ਨਹੀਂ ਸੀ ਖਾਧੀ
ਇਹ ਸਮੇਂ ਉੱਪਰ ਅਸਣ ਬਹੁ ਖਾਇਓ
ਇਹਦੇ ਵਰਗਾ ਤੇ ਹੋਰ ਕੋਈ ਵੀ ਭੋਜਨ ਪ੍ਰਸ਼ਾਦਾ ਨਹੀਂ ਹੈ
ਕਹਿ ਵਜ਼ੀਰ ਖਾਂ ਜੋ ਗੁਰਬਾਣੀ
ਉਹਨੇ ਆਖਿਆ ਵਜ਼ੀਰ ਖਾਂ ਨੇ ਆਖਿਆ ਜੋ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ
ਅਤ ਸਵਾਦਲ ਸਗਰੇ ਦੁੱਖ ਹਾਨੀ
ਆਖਿਆ ਬਾਦਸ਼ਾਹ ਸਲਾਮਤ ਇਸ ਕੜਾਹ ਪ੍ਰਸ਼ਾਦ ਨਾਲੋਂ ਵੱਧ ਇੱਕ ਰਸ ਦਾ ਇੱਕ ਚੀਜ਼ ਹੈ ਪੁੱਛਿਆ ਕਿਆ ਕਹਿਣ ਲੱਗਾ ਵਜ਼ੀਰ ਖਾਂ ਮਹਾਰਾਜ ਜੀ ਦੀ ਗੁਰਬਾਣੀ ਆਖਿਓ ਕਹਿ ਵਜ਼ੀਰ ਖਾਂ ਜੋ ਗੁਰਬਾਣੀ ਅਤ ਸਵਾਦਲ ਸਗਰੇ ਦੁੱਖ ਹਾਨੀ ਆਖਿਆ ਤੂੰ ਅਜੇ ਗੁਰਬਾਣੀ ਦਾ ਰਸ ਨਹੀਂ ਚੱਖਿਆ ਬਾਦਸ਼ਾਹ ਗੁਰਬਾਣੀ ਤੇ ਇਹਦੇ ਨਾਲੋਂ ਕਿਤੇ ਵੱਧ ਸਵਾਦ ਹੈ ਤੇ ਫਿਰ ਉਹ ਸਾਰੇ ਦੁੱਖ ਵੀ ਦੂਰ ਕਰ ਦਿੰਦੀ ਹੈ
ਮੇਰੋ ਦਰਦ ਸੁਣ ਤੋ ਜਿਸ ਗਏ ਉਹ
ਗੁਰਬਾਣੀ ਨੂੰ ਸੁਣ ਕਰਕੇ ਮੇਰਾ ਦਰਦ ਸਾਰਾ ਕੱਟਿਆ ਗਿਆ ਸੀ
ਪਰਖੀ ਤਬ ਤਨ ਸਭ ਦੁੱਖ ਦਇਓ
ਉਦੋਂ ਦੀ ਮੇਰੀ ਪਰਖੀ ਹੋਈ ਹੈ ਗੁਰੂ ਕੀ ਬਾਣੀ ਸਾਰੇ ਦੁੱਖਾਂ ਨੂੰ ਦੂਰ ਕਰਦੀ ਹੈ ਜੋ ਤੇ ਬੜੀ ਰਸ ਵਾਲੀ ਹੈ
ਪਰਖੀ ਤਬ ਤਨ ਸਭ ਸੁੱਖ ਦਇਓ
ਪਰਖੀ ਤਬ ਕਹਿੰਦੇ ਉਦੋਂ ਦੀ ਪਰਖੀ ਹੈ ਤਨ ਸਭ ਸੁੱਖ ਦਇਓ ਸਾਰੇ ਮੇਰੇ ਸਰੀਰ ਦੇ ਰੋਗ ਕੱਟ ਕੇ ਤੇ ਮੈਨੂੰ ਸੁੱਖ ਦੇ ਦਿੱਤਾ ਸੀ ਇਸੇ ਗੁਰਬਾਣੀ ਨੇ
ਸੁੰਦਰ ਅਤ ਸਰੂਪ ਬੱਡ ਡੀਲ
ਉਸ ਗੁਰਬਾਣੀ ਦੇ ਮਾਲਕ ਉਸ ਗੁਰਬਾਣੀ ਨੂੰ ਉਚਾਰਨ ਵਾਲੇ ਉਸ ਗੁਰਬਾਣੀ ਦਾ ਰੂਪ ਹੋਏ ਹੋਏ ਉਸ ਗੁਰਬਾਣੀ ਦੇ ਸੋ ਕਿਰਪਾ ਕਰਕੇ ਗੁਰਬਾਣੀ ਦੇ ਦੁਆਰਾ ਸੰਗਤਾਂ ਦਾ ਭਲਾ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ
ਦੇਖਤ ਰਹੀ ਹੈ ਮ੍ਰਿਦੁਲ ਸੁਸ਼ੀਲ
ਕਹਿੰਦੇ ਨੇ ਦੇਖਤ ਰਹੀ ਹੈ ਮ੍ਰਿਦੁਲ ਸੁਸ਼ੀਲ ਕਿਤੇ ਬਾਦਸ਼ਾਹ ਉਸ ਬਾਣੀ ਦਾ ਜੇ ਤੂੰ ਰਸ ਵੇਖੇ ਨਾ ਥੋੜਾ ਤੇ ਫਿਰ ਤੈਨੂੰ ਪਤਾ ਲੱਗੇ ਗੁਰੂ ਸਾਹਿਬ ਜੀ ਦੇ ਦਰ ਵਿੱਚ ਕਿੰਨੀ ਕਿਰਪਾ ਹੈ ਸਾਧ ਸੰਗਤ ਜੀ ਜਿਹੜਾ ਬਾਣੀ ਦਾ ਅਭਿਆਸ ਕਰੇ ਇਸ ਗੱਲ ਦਾ ਉਹਨੂੰ ਪਤਾ ਲੱਗਦਾ ਹੁਣ ਜੇ ਤੇ ਆਪਾਂ ਨੂੰ ਗੁਰਬਾਣੀ ਲੈਣ ਵਾਸਤੇ ਸਾਧ ਸੰਗਤ ਟਿਕਟ ਖਰੀਦ ਕੇ ਕਿਤੇ ਜਾਣਾ ਪਏ ਕਿਤੇ ਉਹਦੇ ਵਾਸਤੇ ਮਨਜ਼ੂਰੀ ਲੈਣੀ ਪਏ ਫਿਰ ਅੱਗਿਓਂ ਪਤਾ ਨੀ ਗੁਰਬਾਣੀ ਮਿਲੇ ਕਿ ਨਾ ਮਿਲੇ ਕਿਤਿਓਂ ਸਾਧ ਸੰਗਤ ਜਿਵੇਂ ਹਰਿਮੰਦਰ ਸਾਹਿਬ ਸੇਵਾ ਕਰਨੀ ਆਪਾਂ ਨੂੰ ਪਾਸ ਲੈਣਾ ਪੈਂਦਾ ਸਾਰੇ ਨੀ ਜਾ ਕੇ ਕਰ ਸਕਦੇ ਕਿਸੇ ਨੂੰ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਜੇ ਤੇ ਗੁਰਬਾਣੀ ਵੀ ਏਦਾਂ ਹੁੰਦੀ ਫਿਰ ਆਪਾਂ ਹੈਰਾਨ ਹੁੰਦੇ ਵੀ ਜੇ ਚਲੋ ਜੇ ਇੰਨੀ ਰਸ ਵਾਲੀ ਬਾਣੀ ਦੱਸੀ ਇੰਨੀ ਮਹਿਮਾ ਵਾਲੀ ਕਿਤੇ ਮਹਾਰਾਜ ਮੌਕਾ ਬਣਾਉਣ ਜਾਈਏ ਤੇ ਉੱਥੋਂ ਗੁਰਬਾਣੀ ਲਿਆਈਏ ਤੇ ਰਾਸ ਚਾਖੇ ਵੇਖੀਏ, ਫਿਰ ਪਤਾ ਨੀ ਸਾਧ ਸੰਗਤ ਵੇਖ ਸਕਦਾ ਕੋਈ ਕਿ ਨਾ ਵੇਖ ਸਕਦਾ। ਪਰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਗੁਰਬਾਣੀ ਕੋਲ ਹੈ ਆਪਣੇ, ਔਰ ਹਰ ਗੁਰੂ ਕਾ ਸਿੱਖ ਇਹ ਰਾਸ ਲੈ ਸਕਦਾ। ਪਰ ਜੇ ਉਹਦਾ ਯਕੀਨ ਵਜੇ ਵੀ ਇਹ ਰਾਸ ਦਾ ਹੈ ਕਿ ਬਖਸ਼ਾਂ ਦਾ ਥਾਂ ਗੁਰੂ ਕੀ ਬਾਣੀ, ਜੇ ਕਿੰਤੂ ਪਰੰਤੂ ਫੁਰੀ ਜਾਣਾ ਸਾਧ ਸੰਗਤ ਭਾਵਾਂ ਸਾਰੀ ਉਮਰ ਫੋਰੀ ਜਾਵੇ, ਰਾਸ ਨੀ ਗੁਰਬਾਣੀ ਚੋਂ ਕਦੀ ਵੀ ਆਵੇਗਾ। ਰਾਸ ਲੈਣਾ ਤੇ ਮਹਾਰਾਜ ਦੇ ਚਰਨ ਫੜ ਕੇ ਸਾਧ ਸੰਗਤ ਇੱਕ ਵਾਰੀ ਇਹਦਾ ਅਭਿਆਸ ਸ਼ੁਰੂ ਕਰੇ, ਇੰਨੀ ਰਾਸਦਾਇਕ ਹੈ ਮੁੜ ਕੇ ਲਫ਼ਜ਼ਾਂ ਦੁਆਰਾ ਨਹੀਂ ਦੱਸਿਆ ਜਾ ਸਕਦਾ। ਫਿਰ
ਮਾਸ ਭੇਜ ਮੁਖ ਨੇਤਰ ਵਿਸਾਲ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਦਰਸ਼ਨ ਕਰੋਗੇ, ਇੱਕ ਹੋਰ ਆਨੰਦ ਆਵੇਗਾ। ਮੁਛ ਫੁੱਟਦੀ ਮਹਾਰਾਜ ਜੀ ਦੀ ਅਜੇ
ਕਿਰਪਾ ਦ੍ਰਿਸ਼ਟ ਦੇਖਣ ਸੁਭ ਢਾਲ,
ਮਹਾਰਾਜ ਜਦੋਂ ਕਿਰਪਾ ਦ੍ਰਿਸ਼ਟੀ ਨਾਲ ਕਿਸੇ ਵੱਲੇ ਦੇਖਦੇ ਹਨ। ਇਹ ਵਜ਼ੀਰ ਖਾਂ ਗੁਰੂ ਸਾਹਿਬ ਜੀ ਦੇ ਗੁਰੂ ਘਰ ਦੀ ਗੁਰਬਾਣੀ ਦੀ ਸਾਧ ਸੰਗਤ ਮਹਿਮਾ ਕਰ ਰਿਹਾ ਇਸ ਵੇਲੇ।
ਬੋਲਤ ਮਨੋ ਝਰਤ ਹੈ ਫੂਲ,
ਕਹਿੰਦੇ ਨੇ ਬੋਲਤ ਮਨੋ ਝਰਤ ਹੈ ਫੂਲ, ਮੰਨ ਲਓ ਜਦੋਂ ਗੁਰੂ ਸਾਹਿਬ ਬੋਲਦੇ ਫੁੱਲ ਹੀ ਝੜਦੇ ਹਨ।
ਤੁਮ ਪਰ ਖੁਸ਼ੀ ਕਰੇ ਅਨੁਕੂਲ,
ਜੇ ਤੂੰ ਮਹਾਰਾਜ ਦਾ ਅਨਸਾਰੀ ਹੋ ਕੇ ਰਹੇਗਾ, ਗੁਰੂ ਸਾਹਿਬ ਤੇਰੇ ਤੇ ਵੀ ਖੁਸ਼ੀ ਕਰਨਗੇ।
ਹਿਮ ਬੋਲ ਤੇ ਅਚਵਨ ਕੋ ਕਰਿਓ,
ਇਦਾਂ ਸਾਧ ਸੰਗਤ ਵਜ਼ੀਰ ਖਾਂ ਨੇ ਵਡਿਆਈ ਕੀਤੀ, ਉਹਨੇ ਚਿਰ ਨੂੰ ਪ੍ਰਸ਼ਾਦ ਰੱਜ ਕੇ ਛਕ ਲਿਆ ਜਹਾਂਗੀਰ ਨੇ।
ਬੈਠਾ ਤਖ਼ਤ ਸਾਹੋ ਚੱਲ ਪਰਿਓ,
ਤਖ਼ਤ ਉੱਤੇ ਸਾਧ ਸੰਗਤ ਜਾਣ ਲਈਏ ਜਹਾਂਗੀਰ ਤੁਰ ਪਿਆ ਹੈ।
ਸੁਣ ਗੁਣ ਪੁੰਨ ਵਜ਼ੀਰ ਖਾਂ ਸੰਗ,
ਇਦਾਂ ਸਾਧ ਸੰਗਤ ਸੁਣ ਕੇ ਵਜ਼ੀਰ ਖਾਂ ਦੇ ਕੋਲੋਂ
ਕਹਿਓ ਜਾਹੋ ਚੜ ਬੇਗ ਤੁਰੰਗ,
ਬਾਦਸ਼ਾਹ ਨੇ ਆਖਿਆ ਜਾ ਵਜ਼ੀਰ ਖਾਂ, ਫਿਰ ਲਿਆ ਸੱਚੇ ਪਾਤਸ਼ਾਹ ਤਿਆਰ ਹੋ ਗਏ ਹੋਣਗੇ।
ਤੁਹਾਨੂੰ ਅਵੇ ਹਮਾਰੇ ਪਾਸ,
ਉਹਨੇ ਮੇਰੇ ਕੋਲੇ ਲਾਇਆ, ਮੈਂ ਵੀ ਕਚਹਿਰੀ ਵਿੱਚ ਹੀ ਚੱਲਿਆ ਹਾਂ।
ਦਰਸ਼ਨ ਕਰੋ ਗੁਰੂ ਸੁਖ ਰਾਸ,
ਸੁਖਾਂ ਦੀ ਰਾਸ ਸੱਚੇ ਪਾਤਸ਼ਾਹ ਜੀ ਦੀ, ਜਿਹਨਾਂ ਦੀ ਇੰਨੀ ਤੋਂ ਵਡਿਆਈ ਕਰਦਾ, ਮੈਂ ਦਰਸ਼ਨ ਕਰਕੇ ਦੇਖਾਂ।
ਹਰਖਤ ਹਜ਼ਰਤ ਤੇ ਸੁਣ ਕਰਕੇ,
ਪ੍ਰਸੰਨ ਹੋ ਕੇ ਜਹਾਂਗੀਰ ਕੋਲੋਂ ਸੁਣ ਕੇ ਵਜ਼ੀਰ ਖਾਂ
ਗਯੋ ਗੁਰੂ ਟਿਗ ਹਜ ਪਲ ਚਰਕ,
ਉਸੇ ਵੇਲੇ ਘੋੜੇ ਤੇ ਚੜਿਆ ਤੇ ਮਜਨੂ ਕੇ ਟਿੱਲੇ ਵੱਲ ਨੂੰ ਤੁਰ ਪਿਆ।
ਪਹੁੰਚ ਤਲਾਵਤ ਤਬ ਪਾਸ,
ਛੇਤੀ ਸਾਧ ਸੰਗਤ ਨੇ ਘੋੜਾ ਭਜਾਇਆ, ਮਹਾਰਾਜ ਦੇ ਕੋਲੇ ਚਲਿਆ ਗਿਆ।
ਕਰੀ ਨਵੋ ਪਾਖੀ ਅਰਦਾਸ,
ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਇਸ ਤਰ੍ਹਾਂ ਇਹਨੇ ਜਾ ਕੇ,
ਗੁਰੂ ਭਣਿਓ ਹਮ ਅੱਗੇ ਤਿਆਰ,
ਮਹਾਰਾਜ ਕਹਿਣ ਲੱਗੇ ਆਜਾ ਵਜ਼ੀਰ ਖਾਂ ਅਸੀਂ ਅੱਗੇ ਹੀ ਤਿਆਰ ਹਾਂ।
ਸਿਮ ਕਹਿ ਭਏ ਸਵਾਸੇ ਅਸਵਾਰ,
ਕਹਿ ਕੇ ਮਹਾਰਾਜ ਜੀ ਵੀ ਆਪਣੇ ਘੋੜੇ ਤੇ ਸਵਾਰ ਹੋ ਗਏ।
ਜੇਠਾ ਆਦਿ ਪੰਜ ਸਿੱਖ ਸਾਥ,
ਜੇਠਾ ਜੀ ਆਦਿਕ ਪੰਜ ਸਿੱਖ ਨਾਲ ਮਹਾਰਾਜ ਦੇ ਤੁਰੇ ਹਨ।
ਗਵਨ ਕੀਨ ਸ੍ਰੀ ਸਤਿਗੁਰ ਨਾਥ,
ਮਹਾਰਾਜ ਵਜ਼ੀਰ ਖਾਂ ਦੇ ਨਾਲ ਸਾਧ ਸੰਗਤ ਤੁਰ ਪਏ ਜਹਾਂਗੀਰ ਨੂੰ ਮਿਲਣ ਵਾਸਤੇ। ਇੱਥੇ ਸਮਾਂ ਸਮਾਪਤ ਹੋ ਗਿਆ ਹੈ। ਜਿਵੇਂ ਹੁਣ ਮਹਾਰਾਜ ਦੀ ਮੁਲਾਕਾਤ ਹੋਵੇਗੀ ਵਜ਼ੀਰ ਖਾਂ ਨਾਲ, ਸਾਧ ਸੰਗਤ ਕੱਲ ਸ਼ਾਮ ਨੂੰ ਆਪਾਂ ਸਰਵਣ ਕਰਾਂਗੇ ਬਹੁਤ ਸਾਰੀਆਂ ਭੁੱਲਾਂ। ਗੁਰੂ ਸਾਹਿਬ ਜੀ ਦੇ ਗੁਣ ਗਾਉਂਦਿਆਂ ਸਾਧ ਸੰਗਤ ਹੁੰਦੀਆਂ, ਆਪਾਂ ਆਪਣਾ ਜੇ ਜਨਮ ਸਫਲਾ ਕਰਨਾ, ਇਸੇ ਤਰ੍ਹਾਂ ਸਾਧ ਸੰਗਤ ਜੀ ਸੰਗਤ ਚੱਲਦੀ ਰਹੇ, ਇਹ ਹੀ ਅਰਦਾਸ ਬੇਨਤੀ ਆ। ਗੁਰਬਾਣੀ ਪੜ੍ਹਿਆ ਕਰੀਏ, ਕੁਝ ਨਿਤਨੇਮ ਘੰਟਾ ਦੋ ਘੰਟੇ ਜਿੰਨਾ ਸੱਚੇ ਪਾਤਸ਼ਾਹ ਕਰਵਾ ਲੈਣ ਕਰਾਂਗੇ, ਤੇ ਜ਼ਰੂਰ ਕਿਰਪਾ ਮਹਾਰਾਜ ਜੀ ਦੀ ਵਰਤੇਗੀ, ਕਿਉਂਕਿ ਗੁਰੂ ਸਾਹਿਬ ਨੇ ਕਿਰਪਾ ਕਰ ਲਈ ਗੁਰਬਾਣੀ ਉਚਾਰੀ ਹੈ। ਗੁਰਬਾਣੀ ਸਾਧ ਸੰਗਤ ਹੈ ਕਿਰਪਾ ਦਾ ਕੁੰਭ, ਮਹਾਰਾਜ ਦੇ ਚਰਨਾਂ ਦਾ ਜੇ ਕੋਈ ਆਸਰਾ ਲੈ ਕੇ ਗੁਰਬਾਣੀ ਪੜ੍ਹੇ ਸੁਣੇ ਤੇ ਜ਼ਰੂਰ ਭਲਾ ਹੁੰਦਾ, ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਾਰਿਆਂ ਤੇ ਰਹਿਮਤ ਕਰਨ। ਇਹ ਸਰਦਾਸ ਬੇਨਤੀ ਨਾਲ ਸਮਾਪਤੀ, ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।